ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸਹਿਤੰ ਗੁਰਪ੍ਰਸਾਦ। ਰਾਗ ਗੂਜਰੀ ਮਹੱਲਾ ਪਹਿਲਾ ਚੌਕ ਦੇ ਘਰ ਪਹਿਲਾ ਤੇਰਾ ਨਾਮ ਕਰੀ ਚਰਨ ਆਖੀਆ
ਵਾਹਿਗੁਰੂ
ਖਾਲਸਾ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਤਰੀਆਮੀ ਗੁਰੂ ਨਿਵਾਸ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਆਸਾ ਰਾਗ ਨੂੰ ਸੰਪੂਰਨ ਕਰਕੇ ਭਗਤ ਫਰੀਦ ਦੀ ਬਾਣੀ ਤੇ ਆਸਾ ਰਾਗ ਦਾ ਭੋਗ ਪਾਇਆ ਹੈ। ਹੁਣ ਗੁਰੂ ਨਿਵਾਸ ਜੀ ਅੱਗੇ ਗੁਜਰੀ ਰਾਗ ਪ੍ਰਾਰੰਭ ਕਰ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਪਹਿਲੇ ਪਾਤਸ਼ਾਹ ਦੀ ਬਾਣੀ ਪਹਿਲਾਂ ਆਵੇਗੀ। ਆਦਿ ਵਿੱਚ ਮਹਾਮੰਤਰ ਨੂੰ ਮੰਗਲ ਮਾਲਾ ਉਚਾਰਨ ਕਰਦੇ ਹਨ। ਇੱਕ ਵੈਤ ਰੂਪ ਪਰਮੇਸ਼ਵਰ ਹੈ, ਜਾਤੀ ਵਿਜਾਤੀ ਸੁਗਤ ਭੇਦ ਰਹਿਤ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਓਮਕਾਰ ਉਚਾਰਨੇ ਮਾਤਰ ਸੁਰੱਖਿਆ ਕਰਨ ਵਾਲਾ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਓਮਕਾਰ ਭਗਤੀਆਂ ਨੇ ਵੈਸ਼ਨੂੰ ਕਹਿੰਦੇ ਅੰਗੀਕਾਰ ਕਰਨ ਵਾਲਾ ਹੈ ਅਤੇ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਗੁਰੂ ਸੰਕੇਤ ਦੇ ਅਨੁਸਾਰ ਅਤੇ ਸਤਿ ਕਾਲ ਵਾਹਿਗੁਰੂ ਹੈ, ਨਾਮ ਪ੍ਰਸਿੱਧ ਹੈ ਅਤੇ ਕਰਤਾ ਸਾਰੇ ਜਗਤ ਵਜਣ ਵਾਲਾ ਹੈ, ਪੁਰਖ ਸਾਰਿਆਂ ਨਾਲ ਪੂਰਨ ਹੈ, ਨਿਰਭਉ ਭੈ ਤੋਂ ਬਿਨਾਂ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ, ਉਹਦਾ ਸਰੂਪ ਹੈ ਹਸਤੀ ਦੀ ਕਾਲ ਤੋਂ ਰਹਿਤ ਹੈ, ਅਜੂਨੀ ਜਨਮਾਂ ਸਰੂਪ ਹੈ, ਸਹਿਪੁਰਖ ਸਿੱਧੇ ਪ੍ਰਕਾਸ਼ ਸਰੂਪ ਹੈ, ਸਾਰਿਆਂ ਦਾ ਗੁਰੂ ਹੈ, ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਵ ਮਹੇਸ਼ਵਰ ਹੈ, ਗੁਰੂ ਸਾਖਿਆਤ ਪਾਰਬਣ ਕਸਰੇ ਸ੍ਰੀ ਗੁਰੂ ਵੇਨੂ ਹੈ, ਜੋ ਬ੍ਰਹਮਾ ਜੀ ਦੇ ਵੀ ਗੁਰੂ ਹਨ, ਵਿਸ਼ਨੂੰ ਜੀ ਦੇ ਵੀ ਗੁਰੂ ਹਨ, ਸ਼ਿਵਾਂ ਦੇ ਵੀ ਗੁਰੂ ਹਨ, ਗੁਰੀ ਸ੍ਰੀ ਗੁਰੂ ਗੋਰਖ ਬਰਮਾ ਗੁਰ ਪਾਰਵਤੀ ਮਾਈ, ਉਹ ਸਾਰਿਆਂ ਦਾ ਗੁਰੂ ਹੈ ਅਤੇ ਗੋ ਗਿਆਨ ਦਾ ਨਾਸ਼ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ ਬ੍ਰਹਮ ਚੇਤਨ ਹੈ ਅਤੇ ਪ੍ਰਸਾਦ ਆਨੰਦ ਸਰੂਪ ਹੈ। ਐਸਾ ਜੋ ਸਰੂਪ ਹੈ ਆਪ ਸਰਗੁਣ ਸਰੂਪ ਗੁਰੂ ਰੂਪ ਧਾਰ ਕਰਕੇ ਮਾਰ ਦਸੇ ਪਾਤਸ਼ਾਹ ਦੇ ਜਿਵੇਂ ਆਦਮ ਤੇ ਕਹਿ ਉਤਾਰਾ ਸਹੀ ਗੁਰੂ ਸਮਝੋ ਹਮਾਰਾ, ਕਿਉਂ ਸੱਚੇ ਪਾਤਸ਼ਾਹ ਜੀ ਨੇ ਤੇ ਅੰਮ੍ਰਿਤ ਨੂੰ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਸੋ ਸਰਗੁਣਾਂ ਦੀ ਕਿਰਪਾ ਕਰਕੇ ਐਸਾ ਸਰੂਪ ਪ੍ਰਾਪਤ ਹੁੰਦਾ ਹੈ ਕਿ ਪਰਉਪਕਾਰੀ ਅੱਖਰ ਭਾਈ ਗੁਰਦਾਸ ਸਾਹਿਬ ਨੂੰ ਕਿਹਾ ਜੋ ਗੁਰਪ੍ਰਸਾਦ ਸ਼ਬਦ ਹੈ ਇਹ ਪਰਉਪਕਾਰ ਵਾਸਤੇ ਬਚਨ ਕਹੇ ਹਨ, ਸੋ ਉਹ ਸਾਰਿਆਂ ਦਾ ਗੁਰੂ ਸਾਰਿਆਂ ਦੇ ਤੇ ਪ੍ਰਸਾਦ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ। ਬਾਅਦ ਵਿੱਚ ਮਹਾਮੰਤਰ ਉਚਾਰ ਕੇ ਹੁਣ ਅੱਗੇ ਰਾਗ ਗੂੰਜਰੀ ਦੇ ਅੰਦਰ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਚੌਕ ਦੇ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਹੈ, ਘਰ ਪਹਿਲਾ ਪਹਿਲੇ ਸੁਰਤਾਲ ਵਿੱਚ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਤੇਰਾ ਨਾਮ ਕਰੀ ਚਰਨ ਆਖੀਆ, ਇੱਕ ਦੱਖਣ ਦੇ ਵਿੱਚ ਬ੍ਰਾਹਮਣ ਮਿਲਿਆ ਮਹਾਰਾਜ ਸਾਹਿਬ ਨੂੰ, ਦੱਖਣ ਵਿੱਚ ਵਿਜੇਲਿਆ ਹੋਇਆ ਨੂੰ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੇ ਆਪ ਠਾਕਰਾਂ ਦੀ ਪੂਜਾ ਕਰਿਆ ਕਰੋ ਤਾਂ ਬੜੀ ਚੰਗੀ ਗੱਲ ਹੈ, ਸਾਰੀ ਦੁਨੀਆਂ ਚ ਆਪਦੀ ਬੜੀ ਭਾਰੀ ਸ਼ੋਭਾ ਹੋਵੇਗੀ। ਸੁਣ ਕੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਤਾਂ ਭਾਈ ਪੂਜਾ ਕਰਦੇ ਹਾਂ ਜੀ, ਤੋ ਕਹਿ ਪੂਜਾ ਕੀਤਾ ਨਾਮ ਧਿਆਈ ਹੈ ਦੇ ਨਾਵੇ ਪੂਜਣਾ ਹੋਵੇ। ਮਹਾਰਾਜ ਕਹਿੰਦੇ ਭਾਈ ਪੂਜਾ ਇਹੋ ਕਰੀਦੀ ਹੈ ਜੋ ਪਰਮੇਸ਼ਰ ਦੇ ਨਾਮ ਨੂੰ ਧਿਆਈ ਦਾ ਹੈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਰਮੇਸ਼ਰ ਦਾ ਪੂਜਨ ਨਹੀਂ ਹੋ ਸਕਦਾ। ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਮਹਾਰਾਜ ਸਾਹਿਬ ਦੇ ਪੂਜਨ ਦੇ ਤੁਲ ਨਹੀਂ ਹੋ ਸਕਦੀਆਂ। ਵੱਡਾ ਸਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਹੈ, ਉਹਦਾ ਪੂਜਨ ਕਰਨ ਵਾਸਤੇ ਹੋਰ ਪੂਜਾ ਕਿਸੇ ਪ੍ਰਕਾਰ ਦੀ ਹੋ ਨਹੀਂ ਸਕਦੀ। ਜੇ ਕੋਈ ਕਰੇ ਫਿਰ ਮਹਾਰਾਜ ਆਪ ਦੱਸੋ ਪੂਜਾ ਆਪ ਕੈਸੀ ਕਰਦੇ ਹੋ, ਤਾਂ ਸੁਣ ਕੇ ਹਜ਼ੂਰ ਪਰਮੇਸ਼ਰ ਦੇ ਸਨਮੁਖ ਨਿਗਾਹ ਕਰਕੇ ਜਿਵੇਂ ਕੁਤਬ ਨਿਵਾਸ ਸੂਈ ਹੁੰਦੀ ਹੈ ਜਹਾਜ਼ ਵਾਲਿਆਂ ਪਾਸ, ਉਹ ਜਿਸ ਪਾਸੇ ਨੂੰ ਜਹਾਜ਼ ਨੂੰ ਜਾਣਾ ਹੋਵੇ ਉਹ ਦੱਸਣ ਵਾਸਤੇ ਭਰੂ ਵੱਲ ਉਹ ਸੂਈ ਦਾ ਮੂੰਹ ਰਹਿੰਦਾ ਹੈ। ਇਸੇ ਪ੍ਰਕਾਰ ਆਪ ਭਾਵੇਂ ਉਪਦੇਸ਼ ਦਿੰਦੇ ਹਨ ਫਿਰ ਵੀ ਪਰਮੇਸ਼ਵਰ ਦੇ ਸਨਮੁਖੀ ਚਿੱਠੀ ਬੁੱਤੂ ਰੱਖ ਕਰਕੇ ਸਿੱਖਿਆ ਬਖਸ਼ਦੇ ਹਨ, ਸਹਿ ਫਰਮਾਉਂਦੇ ਹਨ।
ਤੇਰਾ ਨਾਮ ਕਰੀ ਚਰਣਾਥੀਆ,
ਕਿਸ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਜਾਂ ਸਨਮੁਖ ਹੈ ਪਰਮੇਸ਼ਵਰ ਆਪਕਾ ਜੋ ਨਾਮ ਹੈ ਇਹ ਕਰੀ ਚਰਣਾਥੀਆ, ਚੰਨਣ ਦੀ ਕਾਠ ਨਾਲ ਲੱਕੜੀ ਕਿ ਚੰਨਣ ਦੀ ਲੱਕੜੀ ਘਸਾਉਣ ਵਾਲੀ ਬਣਾ ਲਈਏ।
ਜੇ ਮਨ ਉਰਸਾ ਹੋ,
ਮਨ ਜੇ ਕਰਕੇ ਉਰਸਾ ਨਾ ਸਿਲਾ ਦਾ ਹੁੰਦਾ, ਜੇ ਕਰਕੇ ਮਨ ਸਿਲਾ ਦੀ ਨਿਆਈ ਇਸਤ ਹੋਵੇ, ਅਚਲ ਹੋਵੇ, ਮਨ ਡੋਲੇ ਨਾ, ਭਟਕੇ ਨਾ, ਹਰ ਵਕਤ ਇਸ ਨੂੰ ਰਹੇ, ਫਿਰ ਤੇਰਾ ਨਾਮ ਚੰਨਣ ਦੀ ਲੱਕੜੀ ਜਿਹੜਾ ਅਭਿਆਸ ਕਰਨਾ ਇਹ ਘਸਾਉਣੀ ਹੈ। ਇਸ ਪ੍ਰਕਾਰ ਜੇ ਮਨ ਹੀ ਉਰਸਾ ਸਿਲਾ ਦੀ ਨਿਆਈ ਇਸਤ ਹੋ ਜਾਵੇ, ਇਹ ਚੰਚਲਤਾ ਹੀ ਛੱਡ ਦੇ, ਆਪਣੇ ਆਪ ਨੂੰ ਛੱਡ ਕਰਕੇ ਵਾਸ਼ਨਾ ਸਤਿਗੁਰ ਲੋਕ ਈਖਣਾ ਤਿੰਨੀ ਆਦਿਕ ਵਾਸ਼ਨਾ ਛੱਡ ਕੇ ਪਰਮੇਸ਼ਰ ਦੇ ਬਲ ਜਿਹੜਾ ਇਸਤ ਹੋਣਾ ਹੈ, ਇਹ ਇਸਤ ਹੋਣ ਰੂਪ ਸਿਲਾ ਦੀ ਨਿਆਈ ਜੇ ਬਣ ਜਾਵੇ, ਹੋ ਜਾਵੇ ਮਨ
ਕਰਨੀ ਕੁੰਗੂ ਜੇ ਰਲੈ।
ਕਾਮ ਕਰਮਾਂ ਦੀ ਕਰਨੀ ਕਰਨੀ ਹੈ, ਕਾਮਨਾ ਤੋਂ ਰਹਿਤ ਹੋ ਕੇ ਭਗਤੀ ਕਰਨੀ ਹੈ, ਕਾਹੂ ਫਲ ਕੀ ਇੱਛਾ ਨਹੀਂ ਬਣਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਇਸ ਪ੍ਰਕਾਰ ਦੀ ਨਿਸ਼ਕਾਮ ਹੋ ਕੇ ਸੇਵਾ ਕਰਤ ਹੋਏ ਨੇਕਾਮੀ, ਇਸ ਕੋ ਹੋਇਤ ਕਰਾਤ ਸੁਆਮੀ, ਜੋ ਨਿਸ਼ਕਾਮ ਹੋ ਕੇ ਕਰਨੀ ਭਗਤੀ ਕਰਨੀ ਹੈ, ਇਹ ਜੇ ਵਿੱਚ ਕੁੰਗੂ ਕੇਸਰ ਰਲ ਜਾਵੇ।
ਘਟ ਅੰਤਰ ਪੂਜਾ ਹੋਏ,
ਫਿਰ ਮਾਰੇ ਕਹਿੰਦੇ ਹੇ ਪੰਡਿਤ ਜੀ, ਘਟ ਅੰਤਰ ਪੂਜਾ ਹੋਏ, ਜੋ ਸਾਰਿਆਂ ਦੇ ਘਟਾਂ ਦੇ ਅੰਦਰ ਬ੍ਰਹਮ ਹੈ, ਉਸ ਦੀ ਇਹ ਪੂਜਾ ਹੁੰਦੀ ਹੈ, ਫਿਰ ਉਸ ਪਰਮੇਸ਼ਰ ਦਾ ਪੂਜਨ ਹੋ ਸਕਦਾ। ਘਟ ਅੰਤਰ ਹਿਰਦੇ ਦੇ ਅੰਦਰ ਅੰਤਰਮੁਖ ਵਿਰਤੀ ਕਰਕੇ ਉਸ ਪਰਮੇਸ਼ਰ ਦੀ ਇਹ ਪੂਜਾ ਹੁੰਦੀ ਹੈ। ਸਭ ਕੋਈ ਮੰਤਨ ਅਰਪੋ, ਪੂਜ ਚਰਾਵੋ, ਐਸੀ ਸੇਵ ਦਰਗਾਹ ਸੁਖ ਪਾਵੋ, ਇਹ ਸਾਰਿਆਂ ਦੇ ਅੰਦਰ ਜੋ ਹਿਰਦਿਆਂ ਦੇ ਅੰਤਰਮੁਖ ਪਰਮੇਸ਼ਰ ਹੈ, ਉਸ ਦਾ ਪੂਜਨ ਇਸ ਪ੍ਰਕਾਰ ਅੰਤਰਮੁਖ ਹੋ ਕੇ ਪੂਜਨ ਹੁੰਦਾ। ਇਹ ਪੂਜਾ ਹੈ ਉਸ ਪਰਮੇਸ਼ਰ ਦੀ, ਇਸ ਪੂਜਾ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਜਿੰਨੇ ਭਗਤਾਂ ਲਿਵ ਲਾਈ ਹੈ, ਉਸ ਰੂਪ ਦੀ ਸਿਖਿਆਤਾ ਪਾਈ ਹੈ।
ਪੂਜਾ ਕੀ ਕਹਿ ਨਾਮ ਤੇ ਆਈ
ਹੈ, ਪੂਜਾ ਅਸੀਂ ਕਰ ਲੈਂਦੇ ਹਾਂ, ਸਾਗਰਾਂ ਦੇ ਚਰਨ ਧੋਨੇ ਹੈ ਤੇ ਭੋਗ ਲਗਾਉਂਦੇ ਹੈ। ਮਹਾਰਾਜ ਕਹਿੰਦੇ ਜਿਹੜੀ ਪੂਜਾ ਤੁਸੀਂ ਕਹਿੰਦੇ ਨੇ, ਚੌਰ ਆਦਿ ਕਰਨੇ, ਪ੍ਰਕੰਮਿਆ ਆਦਿ ਕਰਨੀ, ਸਾਗਰਾਂ ਦੀ ਆਰਤੀ ਕਰਨੀ, ਛੈਣੇ ਆਦਿਕ ਵਜਾ ਕੇ, ਦੀਵੇ ਜਗਾ ਕੇ, ਇਹ ਸਾਰੀ ਪੂਜਾ ਦਾ ਖੋਰਸ ਪ੍ਰਕਾਰ ਦਾ ਜਿਹੜਾ ਪ੍ਰਕਰਨ ਹੈ। ਹਜ਼ੂਰ ਕਹਿੰਦੇ ਪੂਜਾ ਕੀ ਕਹਿ ਨਾਮ ਤੇ ਆਈ ਹੈ, ਜੋ ਪਰਮੇਸ਼ਰ ਦੇ ਨਾਮ ਦਾ ਧਿਆਉਣ, ਇਹੋ ਹੀ ਪੂਜਾ ਭਾਈ ਕਰਨਾ ਕਰੀਏ। 16 ਪ੍ਰਕਾਸ਼ 16 ਅੰਗਾਂ ਕਰਕੇ,
ਬਿਨ ਨਾਵ ਪੂਜ ਨਾ ਹੋ,
ਪਾਤਸ਼ਾਹ ਦਾ ਅੰਮ੍ਰਿਤ ਨਾਮ ਨਾ ਨਾ ਜਪਿਆ ਜਾਵੇ, ਤੇ ਫਿਰ ਉਤੋਂ ਭਾਵੇਂ ਦੀਵੇ ਜਗਾਉਂਦੇ ਰਹੀਏ, ਭਾਵੇਂ ਪ੍ਰਕੰਮਿਆ ਕਰਦੇ ਰਹੀਏ, ਅਤੇ ਭਾਵੇਂ ਆਰਤੀ ਕਰਦੇ ਰਹੀਏ, ਭਾਵੇਂ ਧੂਪ ਸੁਖਾਉਂਦੇ ਰਹੀਏ, ਨਾਮ ਦੇ ਸਿਮਰਨ ਤੋਂ ਬਿਨਾਂ ਉਸ ਪਰਮੇਸ਼ਰ ਦਾ ਪੂਜਨ ਨਹੀਂ ਹੋ ਸਕਦਾ। ਉਹ ਇਹ ਸਭ ਕੁਝ ਸਫਲਾ ਤਾਂ ਹੀ ਹੈ ਜੇ ਪਰਮੇਸ਼ਰ ਦਾ ਨਾਮ ਧਿਆਇਆ ਜਾਵੇ।
ਰਹਾਉ ਬਾਹਰ ਦੇਵ ਪਖਾਲੀ ਹੈ,
ਮਹਾਰਾਜ ਜੀ ਤਾਂ ਬਾਹਰੋਂ ਦੇਵਤਿਆਂ ਦੀਆਂ ਮੂਰਤਾਂ ਦਾ ਇਸ਼ਨਾਨ ਕਰਾਉਂਦੇ ਹੋ, ਆਪ ਉਹ ਠਾਕੁਰ ਜੀ ਦਾ ਇਸ਼ਨਾਨ ਕਿਹਾ ਜਿਹਾ ਕਰਾਉਂਦੇ ਹੋ ਆਪ,
ਬਾਹਰ ਦੇਵ ਪਖਾਲੀ ਹੈ।
ਕਹਿੰਦੇ ਭਾਈ ਤੁਸੀਂ ਤਾਂ ਬਾਹਰਲੇ ਦੇਵਤੇ ਜਿਹੜੇ ਆ ਮੂਰਤਾਂ ਬਣਾਈਆਂ ਹੋਈਆਂ, ਦੇਵ ਬੁੱਧ ਪੂਜ ਕੋਈ ਹਿੰਦੂ ਮੂਏ, ਤੁਰਕ ਮੂਏ, ਸਰਨਾਈ, ਕਿਉਂ ਦੇਵਤਿਆਂ ਦੀਆਂ ਮੂਰਤਾਂ ਬਣਾ ਬਣਾ ਕੇ ਨਦੀਆਂ ਦੇ ਉੱਤੇ ਜਾਂ ਪਾਣੀ ਚ ਪਖਾਲੀਏ ਧੋਣਾ ਕਰਦੇ ਹੋ?
ਜੇ ਮਨ ਧੋਵੈ ਕੋ,
ਜੇ ਮਨ ਵੀ ਭਾਈ ਮਨ ਬਖੇਤ ਆਦਿਕ ਜਿਹੜੀ ਮੈਲ ਹੈ, ਇਹਨੂੰ ਗੁਰਾਂ ਦੇ ਸ਼ਬਦ ਕਰਕੇ ਧੋ ਲਵੇ, ਤਾਂ ਭਾਈ ਇਸ਼ਨਾਨ ਹੈ ਠਾਕੁਰ ਜੀ ਦਾ ਹੁੰਦਾ। ਤਰਤਕ ਜੇ ਤੂੰ ਸਾਰਿਆਂ ਦੇ ਮਨ ਦੇ ਅੰਦਰ ਹੈ, ਸੋ ਬਾਹਰ ਦੇਵ ਪਖਾਲੀਏ, ਦੇਵ ਨਾ ਦੇਹ ਦਾ ਵੀ ਹੈ, ਇਹ ਦੇਵਤਾ ਜਿਹੜਾ ਸਰੀਰ ਮੰਨਿਆ ਨਾ, ਇਹਨੂੰ ਜੇ ਬਾਹਰੋਂ ਧੋ ਲਈਏ, ਇਸ ਪ੍ਰਕਾਰ ਧੋਤਿਆਂ ਹੋਇਆ ਅੰਤਰ ਸਾਫ਼ ਨਹੀਂ ਹੁੰਦਾ ਹੈ, ਬਾਹਰੋਂ ਇਹ ਦੇਵਤੇ ਨੂੰ ਧੋਈ ਜਾਈਏ ਸਰੀਰ ਨੂੰ, ਤੇ ਫਿਰ ਵੀ ਸਫਾਈ ਨਹੀਂ ਹੋ ਸਕਦੀ, ਫਿਰ ਮਾਰਾ ਸਾਫ਼ ਕਿਵੇਂ ਹੋ ਸਕਦਾ?
ਜੇ ਮਨ ਧੋਵੈ,
ਮਨ ਵੀ ਭਾਈ ਮੈਲ ਨੂੰ, ਦੁਰਮਤ ਮੈਲ ਨੂੰ ਧੋਣਾ ਕਰੇ, ਦੁਰਮਤ ਮੈਲ ਨਾਲ ਕਿਹੜੇ ਕਿਉਂ ਤੀਰਥ ਨਾਈਏ, ਖੋਟੀ ਮਤ ਜਿਹੜੀ ਮਨ ਦੇ ਅੰਦਰ, ਮਨ ਦੇ ਕੌਣ ਕੁਮਾਤਾ ਨੀਨੀ, ਪਰ ਦਾਦਾ ਨਿੰਦਿਆ ਨਾ ਸਕਿਓ, ਰਾਮ ਭਗਤ ਨੇ ਕੀਨੀ, ਇਹ ਜਿਹੜੀ ਖੋਟੀ ਮਤ ਰੂਪੀ ਮੈਲ ਲੱਗੀ ਹੋਈ ਨਾ ਮਨ ਨੂੰ, ਜੇ ਕੋਈ ਨਾਮ ਰੂਪੀ ਜਲ ਦੇ ਨਾਲ ਇਸ ਨੂੰ ਧੋਣਾ ਕਰੇ, ਮਲ ਬੋਖੇਪ ਵਰਨ ਆਦਿਕ ਵਿਦਿਆ ਦੀ ਮੈਲ ਨੂੰ ਧੋਣਾ ਕਰੇ, ਇਸ ਪ੍ਰਕਾਰ ਮਨ ਨੂੰ ਸ਼ੁੱਧ ਕਰੇ, ਕੋਈ ਜੇ ਮਨ ਦੇ ਫੁਰਨੇ ਜਿਹੜੇ ਮੇਟਣੇ ਆ, ਇਹ ਮਨ ਦਾ ਇਸ਼ਨਾਨ ਕਰਾਵੇ।
ਝੂਠ ਲਹਿ ਜੀਓ ਮਾਂਜੀਐ,
ਭਾਈ ਝੂਠ ਜਿਹੜਾ ਝੂਠ ਬੋਲਣ ਦੀ ਆਦਤ ਪਈ ਹੋਈ ਹੈ, ਇਹ ਝੂਠ ਲੱਗੀ ਹੋਈ ਹੈ ਇਸ ਮਨ ਨੂੰ, ਫਿਰ ਇਹਦੇ ਮਨ ਦੀ ਜਿਹੜੀ ਝੂਠ ਬੋਲਣ ਰੂਪ ਝੂਠ ਹੈ ਇਹ ਵੀ ਲੈ ਜਾਏਗੀ। ਝੂਠ ਅਵਿਦਿਆ ਦਾ ਨਾਮ ਵੀ ਹੈ, ਅਵਿਦਿਆ ਜਿਹੜੀ ਝੂਠੀ ਕਰਨ ਵਾਲੀ ਹੈ ਇਹ ਵੀ ਲੈ ਜਾਏਗੀ। ਇਸ ਪ੍ਰਕਾਰ ਜੀਵ ਹਿਰਦੇ ਦੇ ਤਾਂ ਹੀ ਮਾਂਜੀਏ, ਮਾਂਜਣਾ ਕਰੀਏ, ਵਿਵੇਕ ਰੂਪੀ ਕੁੰਚੀ ਦੇ ਨਾਲ ਇਸ ਨੂੰ ਮਾਂਜਣਾ ਕਰੀਏ, ਪ੍ਰੇਮ ਦਾ ਜਲ ਪਾ ਪਾ ਕੇ ਧੋਣਾ ਕਰੀਏ, ਨਾਮ ਦਾ ਸਮੂਨ ਲਾ ਕੇ ਇਸ ਪ੍ਰਕਾਰ ਜੀਵ ਹਿਰਦੇ ਦੇ ਤਾਂ ਹੀ ਮਾਂਜਣਾ ਕਰੀਏ, ਸਾਫ ਕਰੀਏ, ਮੋਹ ਪਿਆਣਾ ਹੋਵੇ। ਇਸ ਪ੍ਰਕਾਰ ਦੀ ਸੁਚਿਮ ਕਰੋਗੇ, ਇਸ ਪ੍ਰਕਾਰ ਦੀ ਪਵਿੱਤਰਤਾ ਕਰੋਗੇ, ਜੇ ਉਹ ਮੈਲ ਲਾ ਲਓਗੇ ਫਿਰ ਮੋਹ ਪਿਆਣਾ ਹੋਏ, ਮੁਕਤੀ ਦੀ ਪਿਆਣਾ ਨਾਲ ਪ੍ਰਾਪਤੀ ਹੋ ਜਾਏਗੀ, ਫਿਰ ਤੁਸੀਂ ਮੁਕਤ ਹੋ ਜਾਓਗੇ। ਮੋਖ ਜੋ ਕੇਵਲ ਮੋਖ ਹੈ ਉਸ ਦੀ ਪ੍ਰਾਪਤੀ ਹੋ ਜਾਵੇਗੀ, ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ, ਅਤੇ ਕੇਵਲ ਮੋਖ ਦੀ ਵਿਦੇਹ ਮੁਕਤੀ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਜੋ ਮੋਖ ਨੇ ਸਲੋਕ ਸਮੀਪ ਸਰੂਪ ਸੁਯੋਗ, ਇਹ ਚਾਰ ਪ੍ਰਕਾਰ ਦੀਆਂ ਸਰਗੁਣ ਦੀਆਂ ਮੋਖ ਮੰਨੀਆਂ ਹਨ, ਇਹਨਾਂ ਦੀ ਵੀ ਤੈਨੂੰ ਪ੍ਰਾਪਤੀ ਹੋਵੇਗੀ। ਮੋਖ ਪਿਆਣਾ ਹੋਵੇ, ਪਿਆਣਾ ਨਾਲ ਚੱਲਣਾ ਹੋਵੇਗਾ ਮੁਕਤ ਪਦ ਵੱਲ, ਜਿਸ ਵਿੱਚ ਨਾ ਕੋਈ ਜਨਮ ਹੈ ਨਾ ਕੁਛ ਮਰੇ, ਆਪਣ ਚੱਲ ਤਾਂ ਆਪ ਹੀ ਕਰੇ, ਉਹ ਜਿਹੜਾ ਕੇਵਲ ਮੋਖ ਰੂਪ ਹੈ ਸਾਰਿਆਂ ਬੰਧਨਾਂ ਤੋਂ ਰਹਿਤ ਹੈ, ਉਸ ਵੱਲ ਤੇਰੇ ਮਨ ਦਾ ਚੱਲਣਾ ਹੋਵੇਗਾ। ਜੇ ਵਿਦਿਆ ਦੀ ਜੂਹ ਲੈ ਜਾਏਗੀ, ਆਪਣੇ ਹਿਰਦੇ ਨੂੰ ਇਸ ਪ੍ਰਕਾਰ ਵਿਵੇਕ ਦੀ ਕੁੰਚੀ ਦੇ ਨਾਲ ਮਾਂਜਣਾ ਕਰੋਗੇ, ਪ੍ਰੇਮ ਦਾ ਜਲ ਪਾ ਪਾ ਕੇ ਨਾਮ ਦੇ ਸਮੂਹ ਨਾਲ ਧੋਣਾ ਕਰੋਗੇ, ਫਿਰ ਮੁਕਤੀ ਵੱਲ ਹੈ ਪਿਆਣਾ ਚੱਲਣਾ ਹੋਵੇਗਾ। ਇਹਦਾ ਉਸ ਪਾਸੇ ਨੂੰ ਮਨ ਚੱਲ ਪਵੇਗਾ। ਫਿਰ ਪਸ਼ੂ ਮਿਲੇ ਚੰਗੇ ਆਈ ਹੈ, ਜੇ ਕਰਕੇ ਪੁਰਖ ਮੁਕਤੀ ਵੱਲ ਵੀ ਨਹੀਂ ਚੱਲੇਗਾ, ਐਵੇਂ ਹੋਰ ਨਾ ਸੁਭਾਵਾਂ ਚ ਪਿਆ ਰਹੇਗਾ ਤਾਂ ਪਸ਼ੂਆਂ ਨਾਲ ਵੀ ਪੈਣਾ ਹੈ। ਵੇਖੋ ਪਸ਼ੂ ਪ੍ਰੇਤ ਮੁਕਤ ਤੇ ਗੁਰੀ ਕਿਸੇ ਨਾ ਬੂਝੇ, ਜਿਹਨੇ ਸ੍ਰੀ ਇਹ ਦੇਹ ਜਿਸ ਵਾਹਿਗੁਰੂ ਰਚੀ ਹੈ ਉਹਨੂੰ ਨਹੀਂ ਸਮਝਦੀ ਆਈ ਦੀ ਕਿਰਤ ਕਾਣੋ ਹੈ, ਫਿਰ ਇਹ ਪਸ਼ੂਆਂ ਤੇ ਪ੍ਰੇਤਾਂ ਨਾਲ ਬੁਰੀ ਹੈ। ਪ੍ਰੇਤ ਜਿਹੜੇ ਆਪਦੇ ਕੁਟੰਬ ਨੂੰ ਨਿਬੇੜਦਾ ਹੈ, ਜਿਹਨੂੰ ਚਿੰਬੜ ਜਾਏ, ਜਿਸ ਮਕਾਨ ਚ ਪ੍ਰੇਤ ਰਹਿੰਦਾ ਹੋਵੇ ਉਹਨਾਂ ਨੂੰ ਘਰਦਿਆਂ ਨੂੰ ਚਿੰਬੜ ਚਿੰਬੜ ਕੇ ਮਾਰੀ ਜਾਂਦਾ ਜਾਂ ਪਸ਼ੂ ਉਹਨਾਂ ਦੇ ਮਾਰੀ ਜਾਂਦਾ, ਸੋ ਇਸ ਪ੍ਰਕਾਰ ਉਹ ਸਾਖਤਾਂ ਨੂੰ ਮਾਰਦਾ ਹੈ। ਇਸੇ ਪ੍ਰਕਾਰ ਪਸ਼ੂ ਜਿਹੜੇ ਨੇ, ਪਸ਼ੂ ਪ੍ਰੇਤ ਤੇ ਮੂਰਤ ਮੂਰਖਾਂ ਤੋਂ ਵੀ ਬੁਰੀ ਹੈ। ਪਸ਼ੂਆਂ ਨਾਲ ਵੀ ਪਸ਼ੂ ਦੀ ਵਿੱਚ ਗੁਣ ਹਨਗੇ, ਮਹਾਰਾਜ ਸਾਹਿਬ ਕਹਿੰਦੇ ਸੁਣੋ,
ਪਸ਼ੂ ਮਿਲੇ ਚੰਗੇ ਆਈ ਆ,
ਪਸ਼ੂਆਂ ਨੂੰ ਜਦੋਂ ਖੋਜ ਕਰੀਏ ਉਹਨਾਂ ਵਿੱਚੋਂ ਚੰਗਿਆਈਆਂ ਚੰਗੇ ਗੁਣ ਮਿਲਦੇ ਹਨ, ਭਲਿਆਈ ਮਿਲਦੀ ਹੈ।
ਖੜ ਖਾਵ ਹੈ ਅੰਮ੍ਰਿਤ ਦੇ,
ਦੇਖੋ ਖੜ ਘਾਸ ਖਾਂਦੇ ਹਨਗੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਹਨ। ਇਸ ਪ੍ਰਕਾਰ ਪਸ਼ੂਆਂ ਚ ਤੇ ਇਹ 36 ਪ੍ਰਕਾਰ ਦੇ ਪਦਾਰਥ ਖਾ ਕੇ ਮੈਲ ਕਰੀ ਜਾਂਦਾ, ਗੰਦਾ ਕਰੀ ਜਾਂਦਾ। ਦੁਸ਼ਟਾ ਇਸ ਰਗਤ ਪਰੇਟੇ ਚਾਵੀ ਸੁਪਨ ਦੇ ਰਾਖਿਓ ਗੁਮਾਨ, ਮੱਝਾ ਦੁਰਗੰਧਾ ਨਾਨਕ ਅਸ ਗੁਰਵੇਣ ਅਗਿਆਨੋ, ਮਿੰਝ ਹੈ ਵਿੱਚ ਲਹੂ ਹੈ ਅਤੇ ਦੁਰਗੰਧੀ ਆਉਂਦੀ ਹੈ, ਇਹਨਾਂ ਤੇ ਹੰਕਾਰ ਕਰਦਾ। ਹੱਡ ਚੰਮ ਦੀ ਦੇਹ ਦੇ ਉੱਤੇ ਹੱਡ ਚੰਮ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ, ਇਹਦਾ ਹੰਕਾਰ ਕਰਦਾ ਹੈ। ਪਸ਼ੂਆਂ ਨਾਲੋਂ ਵੀ ਪੈਣਾ ਹੈ, ਪਸ਼ੂਆਂ ਚ ਤਾਂ ਗੁਣ ਮਿਲਦੇ ਹੈ, ਘਾਹ ਖਾ ਕੇ ਚਮੜਤ ਵਰਗਾ ਦੁੱਧ ਦਿੰਦੇ ਹਨ, ਇਹ ਖਾ ਕੇ ਉਹਨਾਂ ਨੂੰ ਵਿਸ਼ਟਾ ਕਰਦਾ ਹੈ, ਪਰਾਈ ਨਿੰਦਿਆ ਮੈਲ ਖਾਂਦਾ ਹੈ।
ਨਾਮ ਵਿਹੂਣੇ ਆਦਮੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਸੱਚੇ ਪਾਤਸ਼ਾਹ ਦੇ ਨਾਮ ਤੋਂ ਵਿਹੂਣੇ ਬਗੈਰ ਹਨਗੇ, ਆਦਮੀ ਆਦਮ ਤੋਂ ਬਣੇ ਹੋਣੇ ਕਰਕੇ ਆਦਮ ਤੋਂ ਆਦਮੀ ਨਾਮ ਪਿਆ, ਮੁਸਲਮਾਨ ਕਹਿੰਦੇ ਹੈ ਤੇ ਹਿੰਦੂ ਕਹਿੰਦੇ ਹੈ, ਮਾਨਸ ਨਾਮ ਮਨੂ ਤੋਂ ਪਿਆ ਹੈ, ਮਨੂ ਦੀ ਬਸ ਤੋਂ ਮਾਨਸ ਪਏ ਹੈ, ਅਤੇ ਇਸੇ ਪ੍ਰਕਾਰ ਆਦਮੀ ਆਦਮ ਦੇ ਮਾਸ ਹੋਣੇ ਕਰਕੇ ਆਦਮੀ ਦਮ ਆਵੇ ਤਾਂ ਆਦਮੀ ਹੈ, ਨਾ ਆਵੇ ਤਾਂ ਮੁਰਦਾ ਹੈ। ਸੋ ਨਾਮ ਤੋਂ ਵਿਹੂਣੇ ਜਿਹੜੇ ਆਦਮੀ ਪੁਰਖ ਹਨਗੇ,
ਜੀਵਨ ਕਰਮ ਤਰੀ
ਪ੍ਰਕਾਰ ਹੈ, 100 ਵਾਰੀ ਫਿਟੇ ਮੁਕਈਏ ਤਾਂ ਇੱਕ ਲਾਣਤ ਹੁੰਦੀ ਹੈ, 100 ਲਾਣ ਦਾ ਇੱਕ ਪ੍ਰਕਾਰ ਹੁੰਦਾ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਧਿਰਗ ਜੀਵਨ ਪ੍ਰਕਾਰ ਹੈ, ਉਹਨਾਂ ਪੁਰਖਾਂ ਦਾ ਜੀਵਣਾ ਅਤੇ ਉਹ ਜਿਹੜੇ ਕਰਮਾਂ ਨੂੰ ਕਰਦੇ ਹੈ, ਕਰਮਾਂ ਦਾ ਕਰਨਾ ਵੀ ਤਰਕਾਰ ਯੋਗ ਹੈ।
ਨੇੜਾ ਹੈ ਦੂਰ ਨਾ ਜਾਣੇ,
ਪਿਆਰੇ ਪਰਮੇਸ਼ਰ ਦਾ ਅਤਿਅੰਤ ਨੇੜਾ ਹੈ, ਸਾਰਿਆਂ ਦਾ ਅੰਤ ਆਤਮਾ ਹੈ, ਅਤਿਅੰਤ ਨੇੜਾ ਹੈ ਉਸਦਾ, ਜੋ ਜਿੰਨਾ ਚਿਰ ਚਿੱਤ ਨੂੰ ਟਿਕਾਉਂਦੇ ਨਹੀਂ। ਕਿਹਾ ਹੈ ਕਿ ਭੰਭੀਰੀ ਕੇ ਪਾਦ ਪਾਰ ਦੋ ਬਿਨ ਪੇਖੇ ਦੂਰ ਆਇਓ, ਭੰਭੀਰੀ ਦੇ ਪੱਤਿਆਂ ਦਾ ਪਰਦਾ ਹੀ ਹੁੰਦਾ ਹੈ, ਜਿਨ੍ਹਾਂ ਚਿਰ ਨਾ ਦੇਖੀ ਉਹਨਾਂ ਚਿਰ ਦੂਰ ਹੈ। ਜਿਵੇਂ ਮਹਿੰਦੀ ਦੇ ਪੱਤੇ ਜਿਹੜੇ ਉਹਨਾਂ ਚ ਪੜਦਾ ਹੁੰਦਾ, ਜਦੋਂ ਕਸਾਈਏ ਉਹਨਾਂ ਨੂੰ ਰਗੜੀਏ ਤੇ ਉਸ ਪੱਤਿਆਂ ਚੋਂ ਲਾਲੀ ਨਿਕਲ ਆਉਂਦੀ ਹੈ, ਇਸੇ ਪ੍ਰਕਾਰ ਪਰਮੇਸ਼ੁਰ ਅਤਿਅੰਤ ਹੀ ਨੇੜੇ ਹੈ, ਜਿੰਨਾ ਚਿਰ ਵੇਖਦੇ ਨਹੀਂ ਉਨਾ ਚਿਰ ਦੂਰ ਹੈ। ਜਦੋਂ ਅੰਤਰਮੁਖ ਦਿੱਤੀ ਕਰਕੇ ਵੇਖਾਂਗੇ, ਉਸ ਤੋਂ ਬਿਨਾਂ ਹੋਰ ਕੋਈ ਵਸਤੂ ਨਹੀਂ। ਕਿਉਂ ਅਤਿਅੰਤ ਸਾਰਿਆਂ ਦਾ ਆਤਮਾ ਰੂਪ ਹੋਣ ਕੇ ਨੇੜਾ ਹੀ ਹੈ,
ਦੂਰ ਨਾ ਜਾਣ।
ਉਸ ਪਰਮੇਸ਼ੁਰ ਨੂੰ ਨਾਇਕਾਂ ਵਾਂਗੂ ਦੂਰ ਨਾ ਜਾਣਨਾ ਕਰੋ, ਇੱਕ ਦੇਸੀ ਨਾਲ ਉਸ ਪਰਮੇਸ਼ੁਰ ਨੂੰ ਜਾਣਨਾ ਕਰੋ। ਸਾਰਿਆਂ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅਤਿਅੰਤ ਨੇੜੇ ਹੈ। ਜੋ ਅਸੀਂ ਸੰਕਲਪ ਉਠਾਉਂਦੇ ਹਾਂ ਉਸ ਤੋਂ ਵੀ ਜਾਣਨ ਵਾਲਾ ਹੈ। ਕੁਰਾਨ ਚ ਲਿਖਿਆ ਹੈ ਕਿ ਸ਼ਾਹ ਰੱਬ ਤੋਂ ਵੀ ਖੁਦਾ ਨੇੜੇ ਹੈ। ਦੂਰ ਨਾ ਜਾਣਨਾ ਕਰੋ, ਇੱਕ ਦੇਸੀ ਨਾਲ ਉਸ ਪਰਮੇਸ਼ੁਰ ਨੂੰ ਜਾਣਨਾ ਕਰੋ। ਸਾਰਿਆਂ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅਤਿਅੰਤ ਨੇੜੇ ਹੈ। ਜੋ ਅਸੀਂ ਸੰਕਲਪ ਉਠਾਉਂਦੇ ਹਾਂ ਉਸ ਤੋਂ ਵੀ ਜਾਣਨ ਵਾਲਾ ਹੈ। ਕੁਰਾਨ ਚ ਲਿਖਿਆ ਹੈ ਕਿ ਸ਼ਾਹ ਰੱਬ ਤੋਂ ਵੀ ਖੁਦਾ ਨੇੜੇ ਹੈ, ਅਤਿਅੰਤ ਨੇੜੇ ਤੋਂ ਨੇੜੇ ਹੈ। ਉਸ ਨੂੰ ਦੂਰ ਨਾ ਜਾਣਨਾ ਕਰੋ।
ਨਿਤ ਸਾਰੇ ਸੰਭਾਲੇ,
ਸਾਰੇ ਸਾਰਿਆਂ ਨੂੰ ਸਾਰ ਭਰੀ ਪ੍ਰਕਾਰ ਸੰਭਾਲਦਾ ਹੈ, ਰੋਜੀ ਦਿੰਦਾ ਹੈ, ਹਰ ਤਰ੍ਹਾਂ ਕਰਕੇ ਪਾਲਣਾ ਪੋਸਣਾ ਕਰਦਾ ਹੈ। ਸਾਰਿਆਂ ਦੇ ਖਾਨਿਆਂ ਵਿੱਚ ਭੋਜਨ, ਜਿੱਥੇ ਜਿੱਥੇ ਕੋਈ ਪਾਣੀ ਆਦਿਕ ਪਹੁੰਚਾਉਣੇ, ਉਹਨਾਂ ਸਾਰਿਆਂ ਥਾਵਾਂ 'ਚ ਸੰਭਾਲ ਰੱਖਦਾ ਹੈ, ਚੰਗੀ ਤਰ੍ਹਾਂ ਸਾਂਭ ਕੇ ਰੱਖਦਾ ਹੈ।
ਜੋ ਦੇਵ ਹੈ ਸੋ ਖਾਵਣਾ,
ਜੋ ਵਾਹਿਗੁਰੂ ਦਿੰਦਾ ਹੈ ਉਹ ਸਾਰੇ ਜੀਆਂ ਨੇ ਖਾਣਾ ਕੀਤਾ, ਪਦਾਰਥ ਸਾਧਕਾਂ ਨੂੰ ਭੋਗਣਾ ਕੀਤਾ ਹੈ।
ਕਹੋ ਨਾਨਕ ਸਾਚਾ ਹੈ,
ਗੁਰੂ ਸਾਹਿਬ ਜੀ ਕਹਿੰਦੇ ਉਹ ਸੱਚਾ ਹੈ। ਹੇ ਭਾਈ, ਉਹ ਸੱਚੇ ਤੋਂ ਬਿਨਾਂ ਹੇ ਤਿਆਗ ਕਰੋ ਸਭ ਕਾਸੇ ਦਾ, ਉਹ ਸੱਚਾ ਹੈ। ਜੋ ਪਰਮੇਸ਼ੁਰ ਆਪਦਾ ਨਾਮ ਅੰਮ੍ਰਿਤ ਦੇਵੇ ਸੋ ਭਗਤ ਜਨ ਖਾਣਾ ਕਰਦੇ ਹੈ। ਭਗਤਾਂ ਦੀ ਖੁਰਾਕ ਪਰਮੇਸ਼ੁਰ ਦਾ ਅੰਮ੍ਰਿਤ ਨਾਮ ਹੈ। ਸੋ ਸਤਿਗੁਰੂ ਜੀ ਕਹਿੰਦੇ ਉਹਨਾਂ ਸੰਤਾਂ ਨੂੰ ਜਾਣਿਆ ਹੈ ਕਿ ਉਹ ਸੱਚ ਸਰੂਪ ਹੈ। ਤ੍ਰਿਕਾਲਵਾਦ ਤਿੰਨਾਂ ਆਦਿ ਸੱਚ, ਜੁਗਾਦ ਸੱਚ ਹੈ, ਪੀ ਸੱਚ, ਨਾਨਕ ਹੋਸੀ ਪੀ ਸੱਚ, ਐਸਾ ਵਾਹਿਗੁਰੂ ਹੈ। ਇਹ ਨਿਸ਼ਚਾ ਕੀਤਾ ਉਹਨਾਂ ਪ੍ਰੇਮੀਆਂ ਨੇ, ਸੁਣ ਕੇ ਪੰਡਿਤ ਨੂੰ ਨਿਸ਼ਚਾ ਹੋ ਗਿਆ। ਅੰਤਰਮੁਖ ਪੂਜਾ ਕਰਕੇ ਉਹ ਨਿਹਾਲ ਹੋ ਗਿਆ ਦੱਖਣੀ ਪੰਡਿਤ।
ਗੁਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ।
ਸਤਿਗੁਰੂ ਨਾਨਕ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿਚਰਦੇ ਹੋਏ ਜਿਸ ਵਕਤ ਸਾਧ ਸੰਗਤ ਜੀ ਏਮਨਾਬਾਦ ਦੇ ਨੇੜੇ ਵਿਚਰਦੇ ਸਨ, ਇੱਥੇ ਗੋਬਿੰਦ ਲੋਕ ਸੰਗਿਆ ਵਾਲੇ ਸਾਧੂ, ਗੋਬਿੰਦ ਲੋਕ ਜਿਹੜੇ ਪਰਮੇਸ਼ੁਰ ਦੇ ਪ੍ਰੈਣ ਰਹਿਣ ਵਾਲੇ ਹੈ, ਉਹਨਾਂ ਲੋਕਾਂ ਨੂੰ ਗੋਬਿੰਦ ਲੋਕ ਕਹਿੰਦੇ ਹਨ। ਉਹ ਸਾਧੂ ਮਹਾਰਾਜ ਸਾਹਿਬ ਨੂੰ ਜਮਾਤ ਮਿਲੀ ਮਹਾਤਮਾ ਦੀ, ਮਿਲ ਕੇ ਸਤਿਗੁਰੂ ਦੇ ਚਰਨਾਂ ਨਾਲ ਛੋਹੇ। ਸਤਿਗੁਰੂ ਜੀ ਨੇ ਸਾਧੂ ਜਾਣ ਕੇ ਬੜਾ ਸਤਿਕਾਰ ਕੀਤਾ, ਪਿਆਰ ਕੀਤਾ, ਅਤੇ ਮਹਾਰਾਜ ਸਾਹਿਬ ਦੇ ਤਾਂ ਹੀ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਕੋਈ ਬਚਨ ਕਰਨਾ ਚਾਹੁੰਦੇ ਆਪਦੇ ਨਾਲ। ਮਹਾਰਾਜ ਕਹਿੰਦੇ ਤੁਹਾਡੇ ਪੁੱਛਣ ਤੋਂ ਬਲਿਹਾਰ ਹੈ, ਬੜਾ ਸੋਹਣਾ ਸਮਾਂ ਸਤਸੰਗ ਦਾ ਪੂਰਨ ਨਿਵੇਗਾ, ਆਪ ਕਰੋ ਪਰਸ਼ਨ। ਉਸ ਵੇਲੇ ਇਹਨਾਂ ਨੇ ਮਹਾਤਮਾ ਨੇ ਕਿਹਾ ਕਿ ਮਹਾਰਾਜ ਅਸੀਂ ਸੁਣਿਆ ਹੈ ਪਰਮੇਸ਼ੁਰ ਬੇਅੰਤ ਹੈ, ਆਪ ਉਸ ਪਰਮੇਸ਼ੁਰ ਦਾ ਅਵਤਾਰ ਹੋ, ਆਪ ਤਾਂ ਮਹਾਰਾਜ ਉਸ ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਕਥਨ ਕਰਦੇ ਹੋਵੋਗੇ। ਤਾਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਭਾਈ ਉਸ ਦਾ ਨਾਮ ਬੇਅੰਤ ਹੈ, ਕਿਸੇ ਕਰਕੇ ਸਰੀਰ ਕਰਕੇ ਅੰਤ ਨਹੀਂ ਉਸ ਦਾ ਪਾਇਆ ਜਾ ਸਕਦਾ, ਬੇਅੰਤ ਹੈ। ਜਿਸ ਬਾਬਤ ਗੁਰੂ ਅਰਜਨ ਸਾਹਿਬ ਨੂੰ ਕਿਹਾ ਅਵਤਾਰ ਨਾ ਜਾਣੇ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ, ਦੇਵੀਆਂ ਨਹੀਂ ਜਾਣੇ ਮਰਮ, ਸਭ ਉੱਪਰ ਲੱਖ ਪਾਰ ਬ੍ਰਹਮ, ਐਸਾ ਉਹ ਸਰੂਪ ਅਦੈਤ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਦੂਜਾ ਬਣ ਕੇ ਨਹੀਂ ਭਾਈ ਕਥਨ ਕੀਤਾ ਜਾਂਦਾ। ਅਕੇ ਮਹਾਰਾਜ ਕਿਸੇ ਨੇ ਤਾਂ ਅੰਤ ਪਾਇਆ ਹੋਊ ਤਾਂ ਮਹਾਰਾਜ ਬ੍ਰਹਮਾ ਤੋਂ ਆਦਿ ਜੀਵ ਜੋ ਬ੍ਰਹਮਾ ਹੈ ਉਹ ਵੀ ਅੰਤ ਨਹੀਂ ਪਾ ਸਕਿਆ। ਇਉਂ ਗੁਰੂ ਸਾਹਿਬ ਬੇਅੰਤ ਪਰਮੇਸ਼ੁਰ ਨੂੰ ਕਥਨ ਕਰਦੇ ਸੁਣ ਕੇ ਸਾਧੂਆਂ ਦੇ ਪ੍ਰਸ਼ਨ ਨੂੰ।
ਨਾਭ ਕਮਲ ਤੇ ਬ੍ਰਹਮਾ ਉਪਜੇ,
ਇਹ ਭਾਈ ਕਹਿੰਦੇ ਨਾਭੀ ਜੋ ਹੈ ਮਹਾਂਵਿਸ਼ਨੂੰ ਦੀ, ਜਿਸ ਵਿੱਚੋਂ ਕਮਲ ਪੈਦਾ ਹੋਇਆ ਹੈ, ਉਸ ਵਿੱਚੋਂ ਕਮਲ ਤੋਂ ਬ੍ਰਹਮਾ ਜੀ ਦਾ ਉਤਪੰਨ ਹੋਇਆ, ਜਨਮ ਹੋਇਆ ਹੈ ਬ੍ਰਹਮਾ ਦਾ।
ਵੇਦ ਪੜ੍ਹੈ ਮੁਖ ਕੰਠ ਸਵਾਰ,
ਨਾਭੀ ਕਮਲ ਸਾਧ ਸੰਗੇ ਜੀ ਮਾਇਆ ਹੀ ਹੈ ਈਸ਼ਵਰ ਦੀ। ਸੋ ਉਸ ਦੇ ਵਿੱਚੋਂ ਇਹ ਕਮਲ ਵਿੱਚੋਂ ਫੁੱਲ ਪੈਦਾ ਹੋਇਆ, ਉਸ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ।
ਵੇਦ ਪੜ੍ਹੈ ਮੁਖ ਕੰਠ ਸਵਾਰ,
ਅਤੇ ਵੇਦਾਂ ਦਾ ਪਾਠ ਕਰਦਾ ਹੈ ਮੁਖੋਂ, ਕੰਠੋਂ ਬਿਨਾਂ ਪੱਤਰੇ ਤੋਂ, ਕੰਠੋਂ ਸਵਾਰ ਸਵਾਰ ਕੇ। ਮੁਖੀ ਜੋ ਬ੍ਰਹਮਾ ਹੈ ਸਾਰਿਆਂ ਚੋਂ ਆਦਿ ਜੀਵ ਹੈ, ਉਹ ਕੰਠ ਨੂੰ ਸਵਾਰ ਸਵਾਰ ਕੇ ਵੇਦਾਂ ਨੂੰ ਕੰਠੋਂ ਪੜ੍ਹਦਾ ਹੈ, ਰਸਨਾ ਦੁਆਰਾ ਪੜ੍ਹਨਾ ਬਿਨਾਂ ਪੱਤਰਾ ਵੇਖੇ ਤੋਂ, ਇਹ ਕੰਠੋਂ ਹੁੰਦਾ ਹੈ। ਇਸ ਪ੍ਰਕਾਰ ਮੁਖੀ ਜੋ ਬ੍ਰਹਮਾ ਆਦਿ ਜੀਵ ਹੈ, ਕੰਠ ਨੂੰ ਸਮਾਰ ਸਮਾਰ ਕੇ ਉਹ ਮੁਖੀ ਪਰਮੇਸ਼ੁਰ ਵਿਚਾਰੇ ਵੇਦ ਬ੍ਰਹਮੇ ਕਿਉਂ ਦੀਏ, ਪੜ੍ਹ ਪੜ੍ਹ ਕਰੇ ਵਿਚਾਰੀ। ਬ੍ਰਹਮਾ ਜੋ ਵੇਦਾਂ ਦਾ ਵਿਚਾਰ ਕਰਦਾ ਹੈ, ਉਹ ਆਪਣੇ ਮੁਖ ਦੁਆਰਾ ਕੰਠੋਂ ਹੀ ਸੁੰਦਰ ਕੰਠ ਜਿਸਦਾ ਬੜੇ ਸੁਹਾਵਣੀ ਆਵਾਜ਼ ਦੇ ਨਾਲ ਸਵਾਰ ਸਵਾਰ ਕੇ ਕੰਠ ਨੂੰ ਮੁਖੋਂ ਵੇਦ ਦੇ ਤਾਂ ਉਚਾਰਦਾ ਹੈ ਅਤੇ ਉਹ ਬ੍ਰਹਮਾ ਜੀ ਇਸ ਪ੍ਰਕਾਰ ਜੋ ਆਦਿ ਜੀਵ ਮੰਨੇ ਗਏ ਹਨ
ਤਾਕੂ ਅੰਤ ਨਾ ਜਾਈ ਲਖਣਾ।
ਇੱਕ ਵਾਰੀ ਸਾਧ ਸੰਗਤ ਜੀ ਬ੍ਰਹਮਾ ਜੀ ਨੇ ਹੰਕਾਰ ਕੀਤਾ ਸ਼ੰਭੂ ਆਪਣੇ ਆਪ ਨੂੰ ਮਿਟ ਕੇ ਮੈਂ ਸੁਤੇ ਪ੍ਰਕਾਸ਼ ਰੂਪ ਹਾਂ। ਉਸ ਵੇਲੇ ਆਕਾਸ਼ ਬਾਣੀ ਨੇ ਕਿਹਾ ਹੈ ਬ੍ਰਹਮਾ ਤੂੰ ਸੁਤੇ ਪ੍ਰਕਾਸ਼ ਨਹੀਂ, ਤੂੰ ਇਸ ਕੌਲ ਚੋਂ ਪੈਦਾ ਹੋਇਆ। ਕਹਿੰਦਾ ਕੌਲ ਮੈਨੂੰ ਕਿਵੇਂ ਪੈਦਾ ਕਰ ਸਕਦਾ, ਮੇਰਾ ਸਰੀਰ ਭਾਰਾ ਹੈ, ਇਹ ਕੋਮਲ ਜਿਹਾ ਕਵਲ ਹੈ, ਇਹ ਨਹੀਂ ਮੈਨੂੰ ਉਤਪੰਨ ਕਰ ਸਕਦਾ। ਉਸ ਵੇਲੇ ਜਦੋਂ ਇਹ ਮੋੜਿਆ ਬਚਨ ਆਕਾਸ਼ਵਾਣੀ ਦਾ, ਉਸ ਵੇਲੇ ਬ੍ਰਹਮਾ ਨੂੰ ਫੁਰਿਆ ਕੇ ਪੈਰ ਮਾਰ ਕੇ ਲੱਤ ਮਾਰ ਕੇ ਵੇਖ ਲੈਂਦੇ ਜੇ ਕਵਲ ਦੀ ਨਾਲੀ ਮੁੜ ਗਈ ਮੇਰੇ ਪੈਰ ਮਾਰਿਆ ਹੋਇਆ, ਫੇਰ ਨਹੀਂ ਮੇਰਾ ਇਹਦੇ ਜਨਮ ਹੋਇਆ। ਉਸ ਵੇਲੇ ਬ੍ਰਹਮਾ ਨੇ ਖੜ ਕੇ ਲੱਤ ਮਾਰੀ ਕਵਲ ਤੇ, ਜਿਵੇਂ ਵੱਡੇ ਆਦਮੀ ਛੋਟੇ ਦੀ ਬੇਅਦਬੀ ਸਹਾਰ ਲੈਂਦੇ ਹੈ, ਐਂ ਕਵਲ ਪਾਸੇ ਨੂੰ ਝੁੱਕ ਗਿਆ। ਦੂਜੀ ਲੱਤ ਫੇਰ ਕੱਢ ਮਾਰੀ, ਫੇਰ ਵੀ ਥੋੜਾ ਝੁੱਕ ਗਿਆ। ਤੀਜੀ ਲੱਤ ਮਾਰਨ ਲੱਗਾ, ਵਿੱਚੇ ਹੀ ਡਿੱਗ ਪਿਆ ਕਵਲ ਦੀ ਨਾਲੀ ਦੇ। ਕੌਲ ਦੀ ਨਾਲੀ ਚ ਐਸਾ ਡਿੱਗਾ ਸਾਧ ਸੰਗਤ ਜੀ, 18 ਯੁੱਗ ਥੱਲੇ ਘੁਕਦਾ ਹੀ ਗਿਆ। ਕਦੇ ਸਿਰ ਠਾਹਾਂ, ਕਦੇ ਪੈਰ ਤਾਹਾਂ, ਇਹੀ ਜਿਹੀ ਹਾਲਤ ਹੋਈ ਤੇ ਨੇਰ ਘੋਪੋ, ਅੰਧੇਰਾ ਹੀ ਅੰਧੇਰਾ ਵੇਖਿਆ। ਅੰਧੇਰਾ ਵੇਖ ਕਰਕੇ ਫੇਰ ਲੱਗਾ ਬੇਨਤੀਆਂ ਕਰਨ ਕੇ, ਮਹਾਰਾਜ ਮੈਨੂੰ ਇੱਥੋਂ ਕੱਢ। ਉਸ ਵੇਲੇ 18 ਯੁੱਗ ਵਿੱਚ ਮਹਾਰਾਜ ਨੇ ਥੱਲੇ ਨੂੰ ਚੀਜ਼ ਛੇਤੀ ਆਉਂਦੀ ਹੈ, ਪਰ 18 ਯੁੱਗ ਚ ਤਾਹਾਂ ਨੂੰ ਫੇਰ ਕੱਢ ਲਿਆ। ਤੇ ਉਸ ਬਾਅਦ ਗੁਰੂ ਨਾਨਕ ਸਾਹਿਬ ਲਿਖਿਆ 36 ਯੁੱਗ ਵਰਤਿਓ ਗੁਬਾਰੇ, ਤਾੜੀ ਲਾਈ ਸਿਰਜਣ ਹਾਰੇ, ਧੁੰਦੂ ਕਾਰਨ ਰਾਲੋਂ ਬੈਠਾ, ਨਾ ਤਾਂ ਧੰਦ ਪਸਾਰਾ ਹੈ। ਇਸ ਪ੍ਰਕਾਰ ਨੇਰ ਘੁੱਪ ਦੇ ਵਿੱਚ ਬ੍ਰਹਮਾ ਨੂੰ ਪਾ ਛੱਡਿਆ, 36 ਯੁੱਗੇ ਨੂੰ ਲੱਗੇ। ਇਸ ਪ੍ਰਕਾਰ 18 ਯੁੱਗਾਂ ਜਦੋਂ ਬਾਹਰ ਕੱਢਿਆ, ਫੇਰ ਬ੍ਰਹਮਾ ਨੂੰ ਸੁਧ ਆਈ ਤੇ ਉਸ ਵੇਲੇ ਕਿਹਾ ਬ੍ਰਹਮਾ ਤਪ ਕਰ ਤਪ ਕਰ। ਬ੍ਰਹਮਾ ਨੂੰ ਸੁਣ ਕੇ ਤਪ ਕਰਨ ਲੱਗਾ, ਇਸ ਨੂੰ ਭਾਗਵਤ ਦੇ ਨਾਮ ਦਾ ਮਹਾਰਾਜ ਵਾਸਦੇਵ ਦਾ ਉਪਦੇਸ਼ ਬਖਸ਼ਿਆ। ਇਸ ਮੰਤਰ ਨੂੰ ਲੈ ਕੇ ਬ੍ਰਹਮਾ ਨੂੰ ਫਿਰ 10,000 ਵਾਰਾ ਤਪੱਸਿਆ, 10,00,000 ਵਾਰਾ ਤਪੱਸਿਆ ਕੀਤੀ। ਫਿਰ ਸ੍ਰਿਸ਼ਟੀ ਦੇ ਇਹ ਬ੍ਰਹਮਾ ਅਵਤਾਰ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਿਆ ਦਸਵੇਂ ਪੁੱਤ ਬਾਣੀ ਵਿੱਚ ਕਿ ਉਸ ਵੇਲੇ ਬ੍ਰਹਮਾ ਨੂੰ ਸ੍ਰਿਸ਼ਟੀ ਦੇ ਰਚਨ ਦੀ ਸ਼ਕਤੀ ਹੋਈ, ਫਿਰ ਇਹਨੂੰ ਸ੍ਰਿਸ਼ਟੀ ਨੂੰ ਰਚਨਾ ਕੀਤਾ ਬ੍ਰਹਮਾ ਨੇ। ਇਸ ਪ੍ਰਕਾਰ
ਨਾਭ ਕਮਲ ਤੇ ਬ੍ਰਹਮਾ ਉਪਜੇ।
ਇੱਕ ਵਾਰੀ ਬ੍ਰਹਮਾ ਤਾਂ ਨਾਲੀ ਦਾ ਅੰਤ ਲੈਣ ਵਾਸਤੇ ਗਿਆ, ਪੁਰਾਣ ਚ ਲਿਖਿਆ ਸ਼ਿਵ ਪੁਰਾਣ ਚ, ਬ੍ਰਹਮਾ ਨਾਲੀ ਦਾ ਅੰਤ ਲੈਣ ਗਿਆ ਤੇ ਨਾਲੀ ਦਾ ਅੰਤ ਨਾ ਪਾ ਸਕਿਆ। ਸ਼ਿਵ ਜੀ ਕਵਲ ਦੇ ਪੱਤਰੇ ਗਿਣ ਲੱਗਾ, ਪੱਤਰਿਆਂ ਦਾ ਅੰਤ ਨਾ ਪਾ ਸਕਿਆ। ਬੇਅੰਤ ਸਾਰਿਆਂ ਨੇ ਕਿਹਾ ਮਹਾਰਾਜ ਦੇ ਕੌਂਤਕਾਂ ਦੇ ਤਾਈ,
ਨਾਭ ਕਮਲ ਤੇ ਬ੍ਰਹਮਾ
ਤਾਂ ਕੋ ਅੰਤ ਨਾ ਜਾਈ,
ਤਾਕੂ ਅੰਤ ਨਾ ਜਾਈ ਲਖਣਾ।
ਨਾਲੀ ਦਾ ਅੰਤ ਨਹੀਂ ਲੱਗ ਸਕਿਆ ਬ੍ਰਹਮਾ।
ਆਵਤ ਜਾਤ ਰਹਿ ਗੁਬਾਰ,
ਆਵਤ ਆਉਂਦਾ ਹੋਇਆ ਪਹਿਲਾਂ ਬਾਹਰ ਨਿਕਲਦਾ ਹੋਇਆ ਵੀ ਹਨੇਰੇ ਚ ਹੀ ਰਿਹਾ, ਤੇ ਜਾਤ ਜਾਂਦਾ ਹੋਇਆ ਨਾਲੀ ਚ ਵੀ ਗੁਬਾਰ ਹਨੇਰੇ ਚ ਹੀ ਰਿਹਾ। ਐਸਾ ਸਮਝੀ ਅਗਿਆਨ ਦਾ ਹਨੇਰਾ ਪਿਆ ਰਿਹਾ, ਸਮਝ ਨਾ ਸਕਿਆ ਉਸ ਪਰਮਾਰਥ ਰੂਪ ਨੂੰ ਪਰਮੇਸ਼ਵਰ ਦੇ ਤਾਂ ਹੀ। ਕਿਸੇ ਪਰਮੇਸ਼ਵਰ ਦਾ ਵੀ ਬ੍ਰਹਮਾ ਅੰਤ ਨਹੀਂ ਲੱਗ ਸਕਦਾ, ਬ੍ਰਹਮਾ ਬ੍ਰਹਮਿਆਂ ਦਾ ਅੰਤ ਨਹੀਂ ਪਾ ਸਕਦਾ, ਉਹਦੇ ਇੰਨੇ ਬ੍ਰਹਮੇ ਬਣਾਏ ਹੋਏ ਹੈ। ਜਦੋਂ ਮਾਣ ਹੋ ਗਿਆ ਸੀ ਬਗਦਾਦ ਰਿਖੀ ਨੂੰ ਕਿ ਬ੍ਰਹਮਾ ਇਹ ਬ੍ਰਹਮਾ ਦਾ ਸਤਿਕਾਰ ਨਾ ਕੀਤਾ ਹੈ, ਕਹਿੰਦਾ ਕਈ ਵਾਰੀ ਬ੍ਰਹਮੇ ਮੇਰੀ ਨਿਗਾਹ ਜੰਮੇ ਹੈ, ਕਈ ਵਾਰੀ ਮਰੇ ਹੈ। ਤੇ ਬ੍ਰਹਮਾ ਨੇ ਕਿਹਾ ਮੇਰਾ ਪੁੱਤ ਮੇਥੋਂ ਪੈਦਾ ਹੋਇਆ ਹੈ, ਮੇਰਾ ਸਤਿਕਾਰ ਨਹੀਂ ਕਰਦਾ। ਦੋਹਾਂ ਨੂੰ ਅਪਮਾਨ ਕੀਤਾ, ਅਪਮਾਨ ਕਰਨ ਤੋਂ ਐਸੀ ਹਵਾ ਆਈ, ਹਵਾ ਦੇ ਨਾਲ ਸਾਧ ਸਿੰਘ ਜੀ ਉੱਡ ਕੇ ਅੱਠ ਮੂੰਹ ਵਾਲੇ ਬ੍ਰਹਮੇ ਦੇ ਪਾਰ ਨਾਲੇ ਬਗਦਾਲ ਹਵਾ ਦੇ ਨਾਲ ਖਿੱਚਿਆ ਚੱਲਿਆ ਜਾ ਰਿਹਾ ਨੇ ਬ੍ਰਹਮਾ। ਜਦੋਂ ਅੱਠ ਮੁੱਖ ਵਾਲੇ ਬ੍ਰਹਮਾ ਕੋਲੇ ਗਏ, ਕਹਿੰਦੇ ਫੜੋ ਕੈਦ ਕਰੋ ਇਸ ਬ੍ਰਹਮੇ ਨੂੰ, ਚੌਂ ਮੂੰਹ ਵਾਲਾ ਬ੍ਰਹਮਾ ਨਹੀਂ ਹੋ ਸਕਦਾ, ਮੈਂ ਅੱਠ ਮੂੰਹ ਵਾਲਾ ਬ੍ਰਹਮਾ ਹੈ। ਫਿਰ ਐਸੀ ਹਵਾ ਮਾਰਨ ਬਗਾਈ, ਉਹਦਾ ਵੀ ਮਾਣ ਤੋੜਨ ਵਾਸਤੇ ਨਾਲ ਹੀ ਉਹ ਵੀ ਘੁਕਦਾ ਗਿਆ। ਫਿਰ ਇਸੇ ਤਰ੍ਹਾਂ 16 ਮੂੰਹ ਵਾਲੇ ਕੋਲ ਗਏ, 64 ਮੂੰਹ ਵਾਲੇ ਕੋਲ ਗਏ, ਫਿਰ 1,000 ਮੂੰਹ ਵਾਲੇ ਬ੍ਰਹਮੇ ਤੱਕ ਬ੍ਰਹਮਿਆਂ ਦੇ ਜਥੇ ਹੀ ਬਣੇ ਤੁਰੇ ਆ ਰਹੇ ਹੈ। ਬਗਦਾਲ ਬ੍ਰਿਖੀ ਵੀ ਹੈ, 1,000 ਮੂੰਹ ਵਾਲਾ ਬ੍ਰਹਮਾ ਸੀ ਜਿਹੜਾ, ਉਹਨੂੰ ਕਿਹਾ ਵੀ ਆਪਣੇ ਬ੍ਰਹਮਿਆਂ ਦੇ ਜਥੇ ਆਉਂਦੇ, ਚਲੋ ਸਤਿਕਾਰ ਕਰੀਏ। ਉੱਠ ਕੇ ਸਤਿਕਾਰ ਕਰਕੇ ਬਾਹਰ ਲਿਆਏ, ਸਿੰਘਾਸਨ ਤੇ ਬਿਠਾ ਕੇ 1,000 ਮੂੰਹ ਵਾਲੇ ਬ੍ਰਹਮੇ ਨੇ ਕਿਹਾ ਇਹ ਬ੍ਰਹਮੇ ਤੁਸੀਂ ਮਾਣ ਕਿਉਂ ਕੀਤਾ? ਵੇਖੋ ਮੇਰੇ ਵਰਗੇ ਹੀ ਕਰੋੜਾਂ ਬ੍ਰਹਮੇ ਰੋਮ ਰੋਮ ਚ ਲਿਖੇ ਹੈ। ਦਸਮ ਪਾਤਸ਼ਾਹ ਲਿਖਿਆ ਸੰਸਰ ਮੁਖਨ ਕੋ ਬ੍ਰਹਮਾ ਪੇਖਾ, ਤਉ ਨਾ ਤੁਮਰੋ ਅੰਤ ਵਸੇਖਾ। ਹੇ ਮਹਾਰਾਜ 1,000 ਮੂੰਹ ਵਾਲਾ ਬ੍ਰਹਮਾ ਕੋਲੇ ਗਏ, ਫੇਰ ਵੀ ਉਹਨੂੰ ਕਿਹਾ ਅੰਤ ਨਹੀਂ ਪਰਮੇਸ਼ੁਰ ਤੇਰਾ ਪਾਇਆ ਜਾ ਸਕਦਾ। ਫੇਰ ਜਦੋਂ ਇਹਨਾਂ ਦਾ ਮਾਣ ਟੁੱਟ ਗਿਆ, ਐਸੀ ਹਵਾ ਆਈ, ਆਪੋ ਆਪਣੇ ਬ੍ਰਹਿਮੰਡ ਚ ਪਹੁੰਚਾ ਤੇ। ਇਉਂ ਬ੍ਰਹਮਿਆਂ ਦਾ ਅੰਤ ਹੀ ਨਹੀਂ ਪਾ ਸਕੇ। ਕੋਟ ਬ੍ਰਹਮੇ ਜਗ ਸਾਜਣ ਲਾਏ, ਇਵੇਂ ਇੰਦਰ ਨਾਵੇਂ ਬ੍ਰਾਹਮਣ ਵਸਿਸ਼ਟ ਪੁਰਾਣ ਚ ਲਿਖਿਆ ਹੋਇਆ, ਉਹਦੇ ਦਸ ਪੁੱਤਰ ਸਨ, ਉਹਨਾਂ ਨੇ ਤਪ ਕੀਤਾ ਕਿ ਅਸੀਂ ਬ੍ਰਹਮੇ ਬਣੀਏ। ਬ੍ਰਹਮਾ ਸਮਾਧੀ ਚ ਬੈਠਾ ਸੀ, ਉਹ ਇੰਦਰ ਦੇ ਦਸਾਂ ਪੁੱਤਰਾਂ ਨੇ ਜਦੋਂ ਤਪ ਕੀਤਾ ਤੇ ਇਹ ਵਰ ਮੰਗਿਆ ਤੇ ਕਿਹਾ ਚੰਗਾ ਸ੍ਰਿਸ਼ਟੀ ਦੇ ਚੋ ਦਸ ਸ੍ਰਿਸ਼ਟੀਆਂ ਰਚਤੀਆਂ ਦਸਾਂ ਪੁੱਤਰਾਂ ਨੇ, ਫਿਰ ਇਹਦੀ ਸਮਾਧੀ ਖੁੱਲੀ, ਆਹ ਮਹਾਰਾਜ ਕਿਨ ਸ੍ਰਿਸ਼ਟੀ ਬਣਾ ਦਿੱਤੀ। ਅੰਤਰਜਾਮੀ ਨੇ ਕਿਹਾ ਕਿਉਂ ਮਾਣ ਕਰਦਾ, ਤੇਰੀ ਵੀ ਮਨ ਦੀ ਸ੍ਰਿਸ਼ਟੀ ਹੈ, ਉਹਨਾਂ ਦੀ ਮਨ ਦੀ ਸ੍ਰਿਸ਼ਟੀ ਹੈ, ਉਹ ਦਸ ਸ੍ਰਿਸ਼ਟੀਆਂ ਵੱਖਰੀਆਂ ਹਨ। ਸੁਣ ਕੇ ਬ੍ਰਹਮਾ ਹੈਰਾਨ ਹੋ ਗਿਆ। ਇਸ ਪ੍ਰਕਾਰ ਉਸ ਵਾਹਿਗੁਰੂ ਦਾ ਅੰਤ ਬ੍ਰਹਮਾ ਲੱਖ ਨਹੀਂ ਸਕਦਾ, ਕਾਲ ਹੀ ਪਾਇ ਪਇਓ ਬ੍ਰਹਮਾ ਕਾ ਦੰਡ ਕਮੰਡਲ ਭੂਮ ਪ੍ਰਮਾਨਿਓ, ਦਸਮ ਪਾਤਸ਼ਾਹ ਲਿਖਿਆ। ਇਸ ਪ੍ਰਕਾਰ ਉਸ ਪਰਮੇਸ਼ਵਰ ਦਾ ਅੰਤ ਨਹੀਂ ਪਾ ਸਕਦਾ।
ਆਵਤ ਜਾਤ ਰਹਿ ਗੁਵਾਰ,
ਆਉਂਦਾ ਜਾਂਦਾ ਨਾਲੀ ਚ ਵੇਖ ਲੋ, ਗਵਾਰ ਨੇਰੇ ਚ ਪਿਆ ਰਿਹਾ, ਅਠਾਰਾਂ ਯੁਗ ਥੱਲੇ ਨੂੰ ਗਿਆ, ਅਠਾਰਾਂ ਯੁਗ ਤਾਹਾਂ ਨੂੰ ਕੱਢਿਆ, ਹਨੇਰਾ ਨਾ ਹਨੇਰੇ ਚ ਸਮਝ ਹੀ ਨਹੀਂ ਪਈ, ਐਸਾ ਗਵਾਰ ਸਮਝ ਪੁਣਾ ਅਗਿਆਨ ਦਾ ਹਨੇਰਾ ਪਿਆ ਰਿਹਾ।
ਪ੍ਰੀਤਮ ਕਿਉਂ ਵਿਸਰਹਿ ਮੇਰੇ ਪ੍ਰਾਣ ਆਧਾਰ,
ਬ੍ਰਹਮਾ ਨਹੀਂ ਅੰਤ ਪਾ ਸਕਿਆ ਤੇ ਆਪ ਦੱਸੋ। ਫੇਰ ਮਹਾਰਾਜ ਕਹਿੰਦੇ ਉਹ ਪ੍ਰੀਤਮ ਹੈ ਸਾਡੇ ਮਨ ਦਾ ਪਰਮ ਪ੍ਰੇਮ ਦਾ ਆਸਪਦ ਹੈ, ਸਾਨੂੰ ਕਿਉਂ ਭੁੱਲੇ, ਸਾਡੇ ਤਾਂ ਭਾਈ ਪ੍ਰਾਣਾ ਦਾ ਆਸ ਰੂਪ ਹੈ ਵਾਹਿਗੁਰੂ।
ਜਾ ਕੀ ਭਗਤ ਕਰਹਿ ਜਨ ਪੂਰੇ,
ਇਸ ਪਰਮੇਸ਼ਰ ਦੀ ਜਿਹੜੀ ਭਗਤੀ, ਜਿਹੜੇ ਪੁਰਖ ਭਗਤੀ ਕਰਦੇ ਉਹ ਪੂਰਨ ਪੁਰਖ ਹੁੰਦੇ ਹਨ, ਜਨ ਭਗਤ ਜੋ ਮਹਾਰਾਜ ਦੀ ਭਾਵ ਭਗਤੀ ਕਰਦੇ ਆ ਉਹ ਪੂਰਨ ਪੁਰਖ ਹਨਗੇ, ਪੂਰਨ ਗਿਆਨਵਾਨ ਹਨ, ਪੂਰਨ ਸਮਾਜ ਵਿੱਚ ਸਥਿਤ ਹੈ, ਪੂਰਨ ਉਹਨਾਂ ਨੂੰ ਆਨੰਦ ਹੈ।
ਮੁਨ ਜਨ ਸੇਵ ਹੈ ਗੁਰ ਵਿਚਾਰ,
ਜਿਵੇਂ ਮੁਨੀ ਮਨਨਸ਼ੀਲ ਪੁਰਖ ਵਿਸ਼ੇਸ਼ਧਾਰਕ ਹਨ, ਜਿੰਨੇ ਭਗਤ ਹਨ ਸਾਰੇ ਗੁਰਾਂ ਦੀ ਵਿਚਾਰ ਦੁਆਰਾ ਉਸ ਪਰਮੇਸ਼ਰ ਦਾ ਸੇਵਨ ਕਰਦੇ ਹੈ, ਆਪੋ ਨਹੀਂ ਕਿਸੇ ਤੋਂ ਸੇਵਨ ਕੀਤਾ ਜਾਂਦਾ। ਸਤਿਗੁਰੂ ਸਾਹਿਬ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਦੀ ਵਿਚਾਰ ਬਖਸ਼ਦੇ ਹੈ ਉਹ ਸੇਵਾ ਭਗਤੀ ਕਰਦੇ ਹਨ ਮਨ ਬਾਣੀ ਸਰੀਰ ਕਰਕੇ।
ਰਵ ਸੱਸ ਦੀਪਕ ਜਾ ਕੇ ਤਿਰ ਭਵਨ,
ਉਹ ਮਹਾਰਾਜ ਮੁਰਾਰੀ ਕਿਹਾ ਜੇ ਪਰਮੇਸ਼ਰ ਤਾਂ ਹਜ਼ੂਰ ਕਹਿੰਦੇ ਹਨ ਇਹ ਭਾਈ
ਰਵ ਸੱਸ ਦੀਪਕ ਜਾ ਕੇ ਤਿਰ ਭਵਨ,
ਚੰਦਰਮਾ ਤੇ ਸੂਰਜ ਜਿਸ ਵਾਹਿਗੁਰੂ ਦੇ ਦੀਵੇ ਬਣਾਏ ਹੋਏ ਹੈ ਤਿੰਨਾਂ ਭਵਨਾਂ ਚ ਰੋਸ਼ਨੀ ਕਰਦੇ ਆ, ਚੰਦ ਤੇ ਸੂਰਜ ਸਵਰਗ ਲੋਕ ਚ, ਮਾਤ ਲੋਕ ਚ, ਪਤਾਲ ਆਦਿਕਾਂ ਚ,
ਏਕਾ ਜੋਤ ਮੁਰਾਰ,
ਇਹਨਾਂ ਸਾਰਿਆਂ ਚ ਇੱਕ ਮੁਰਾਰੀ ਪਰਮੇਸ਼ਰ ਦੀ ਜੋਤੀ ਹੈ, ਖੱਟ ਜੋਤੀ ਜਿਹੜੇ ਹਨ ਚੰਦਰਮਾ ਤੇ ਸੂਰਜ ਤੇ ਬਾਣੀ ਤੇ ਬਿਜਲੀ ਤੇ ਅਗਨੀ ਤੇ ਤਾਰੇ ਆਦਿਕ, ਇਹਨਾਂ ਛਿਆਂ ਜੋਤੀਆਂ ਵਿੱਚ ਇੱਕੇ ਦੀ ਜੋਤ ਹੈ, ਉਹ ਮੁਰਾਦਕਾਂ ਦਾ ਦੈਵੀ ਬਿਰਤੀ ਰੂੜ ਹੋ ਕੇ ਚੇਤਨ ਮੋਹ ਆਦਿਕਾਂ ਦਾ ਦੁਸ਼ਮਣ ਹੈ, ਮੁਰਦੇ ਆਦਿਕਾਂ ਨੂੰ ਮਾਰਿਆ ਸੀ ਸਰਗੁਣ ਸਰੂਪ ਧਾਰ ਕੇ ਜਿਸ ਪਰਮੇਸ਼ਵਰ ਨੇ, ਉਹ ਕੋਈ ਜੋਤੀ ਸਰੂਪ ਹੈ ਸਾਰਿਆਂ ਵਿੱਚ।
ਗੁਰਮੁਖ ਹੋਏ ਸੋ ਅਹਿਨਸ ਨਿਰਮਲ,
ਉਹ ਪ੍ਰਾਪਤ ਕਿਹਨੂੰ ਹੁੰਦਾ, ਕਹਿੰਦੇ ਰਵ ਸੱਸ ਦੀਪਕ ਜਾ ਕੇ, ਜਿਨ੍ਹਾਂ ਪੁਰਖਾਂ ਦੇ ਅੰਦਰ ਵਿਰਾਗ, ਚੰਦਰਮਾ ਚੋਂ ਵਿਰਾਗ, ਸੂਰਜ ਵਿੱਚੋਂ ਵਿਵੇਕ ਗਿਆਨ, ਜਿਨ੍ਹਾਂ ਦੇ ਅੰਦਰ ਪਰੋਖ ਗਿਆਨ ਰੂਪੀ ਚੰਦਰਮਾ ਚੜਿਆ ਹੋਇਆ, ਪਰੋਖ ਗਿਆਨ ਰੂਪੀ ਸੂਰਜ ਚੜਿਆ ਹੋਇਆ, ਇਹ ਦੀਪਕ ਪ੍ਰਕਾਸ਼ ਕਰਦੇ ਜਿਨ੍ਹਾਂ ਦੇ ਹਿਰਦੇ ਵਿੱਚ,
ਏਕਾ
ਤਿਰਭਵਨ, ਇਹ ਤਿੰਨਾਂ ਭਵਨਾਂ ਜਾਗਰ ਸੁਪਨ ਸਖੋਬਤ ਦਾ ਉਹ ਸਾਖੀ ਹੈ, ਤਿੰਨਾਂ ਭਵਨਾਂ ਤਿੰਨਾਂ ਲੋਕਾਂ ਦਾ ਪ੍ਰਕਾਸ਼ਕ ਹੈ, ਤਿੰਨਾਂ ਦੇਹਾਂ ਦਾ ਸੂਖਮ ਸਦੂਲ ਕਾਰਨ ਜੀਵ ਜਿਹੜਾ ਭਾਉਣ ਵਾਲਾ ਹੈ,
ਏਕਾ ਜੋਤ ਮੁਰਾਰ,
ਇਹ ਵੀ ਜੋਤ ਪ੍ਰਕਾਸ਼ ਹੈ, ਉਹੀ ਮੋਹ ਆਦਿਕ ਜਿੰਨੇ ਹਨਗੇ ਇਹਨਾਂ ਦਾ ਬਿਰਤੀ ਰੂੜ ਹੋ ਕੇ ਚੇਤਨ ਅਰੀ ਹੈ, ਨਾਸ ਕਰਨ ਵਾਲਾ ਮੋਹ ਆਦਿਕਾਂ ਦਾ ਸੰਘਾਰਕ ਹੈ, ਗਿਆਨ ਆਦਿਕਾਂ ਦਾ।
ਗੁਰਮੁਖ ਹੋਏ ਸੋ ਅਹਿਨਸ ਨਿਰਮਲ,
ਉਸਦਾ ਮਹਾਰਾਜ ਨਿਰਮਲ ਗਿਆਨ ਕਿਵੇਂ ਹੁੰਦਾ ਹੈ, ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਅਧਿਕਾਰੀ ਹੁੰਦੇ ਹੈ ਉਹ ਰਾਤ ਦਿਨੇ ਉਹਨਾਂ ਨੂੰ ਨਿਰਮਲ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਜੋ ਮੁਖੀ ਹਨ ਉਹਨਾਂ ਦੇ ਉਪਦੇਸ਼ ਕਰਕੇ ਰਾਤ ਦਿਨੇ ਨਿਰਮਲ ਉਜਲ ਹੋ ਜਾਂਦੇ ਹੈ, ਉਹਨਾਂ ਨੂੰ ਅਸਤ ਜੜ ਦੁੱਖ ਰੂਪ ਮਾਇਆ ਜਿਹੜੀ ਹੈ ਨਾ ਮੈਲ ਰੂਪ, ਇਹ ਤੋਂ ਨਿਰਮਲ ਹੋ ਜਾਂਦੇ ਹਨ, ਉਹ ਉਜਲ ਹੋ ਜਾਂਦੇ ਹਨ, ਉਹਨਾਂ ਨੂੰ ਅਵਿਦਿਆ ਰੂਪੀ ਇਹ ਰਾਤ ਨਿਸ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਜਾਂਦਾ, ਪਰ ਉਹ ਗਿਆਨ ਰੂਪ ਐਸੇ ਨਿਰਮਲ ਉਜਲ ਸਰੂਪ ਨੂੰ ਪਾ ਕੇ ਨਿਰਮਲ ਹੋ ਜਾਂਦੇ ਹਨ, ਉਹ ਨਿਰਮਲ ਤੇਜੋ ਰਾਮ ਜਾਨ।
ਮਨਮੁਖ ਰਹਿਣ ਅੰਧਾਰ,
ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਵਿੱਚ ਭਰਮ ਦਾ ਹਨੇਰਾ ਪਿਆ ਰਹਿੰਦਾ ਹਰ ਵਕਤ, ਮਨਮੁਖਾਂ ਦੀ ਰਹਿਣ ਅਵਸਥਾ ਰੂਪੀ ਰਾਤ ਵਿੱਚ ਅਵਿਦਿਆ ਦਾ ਹਨੇਰਾ ਜਾਂ ਅਗਿਆਨ ਦਾ ਹਨੇਰਾ ਪਿਆ ਰਹਿੰਦਾ ਹੈ।
ਸਿੱਧ ਸਮਾਧ ਕਰਹਿ ਨਿਤ ਝਗੜਾ,
ਸੱਚੇ ਪਾਤਸ਼ਾਹ ਜੀ ਇਹ ਅੱਖਾਂ ਵਿੱਚ ਦੇਖਣ ਵਾਲੀ ਕਿਹੜੀ ਚੀਜ਼ ਹੈ, ਤਾਂ ਮਹਾਰਾਜ ਸਾਹਿਬ ਜੀ ਸੁਣ ਕੇ ਕਹਿੰਦੇ ਹਨ
ਸਿੱਧ ਸਮਾਧ ਕਰੇ ਨਿਤ ਝਗੜਾ। ਮਹਾਰਾਜ
ਕਹਿੰਦੇ ਭਾਈ ਅੱਗੇ ਵੀ ਇਹ ਝਗੜਾ ਪਿਆ, ਸਿੱਧ ਸਮਾਧੀਆਂ ਲਾ ਲਾ ਕੇ ਇਉਂ ਝਗੜਾ ਕਰਦੇ ਰਹਿੰਦੇ ਹਨ।
ਦੋ ਲੋਚਨ ਕਿਆ ਹੀ
ਰਹੇ, ਜਿਹੜੇ ਦੋ ਅੱਖਾਂ ਇਹਨਾਂ ਚ ਵੇਖਣ ਵਾਲੀ ਕਿਹੜੀ ਚੀਜ਼ ਹੈ? ਇਹ ਗੱਲ ਦਾ ਉਹਨਾਂ ਨੂੰ ਭਰਮ ਪਿਆ ਹੋਇਆ ਹੈ ਕਿ ਅੱਖਾਂ ਚ ਵੇਖਣ ਵਾਲੀ ਕਿਹੜੀ ਚੀਜ਼ ਹੈ, ਦੋਹਾਂ ਲੋਚਨਾ ਵਿੱਚ ਉਹ ਕੀ ਚੀਜ਼ ਵੇਖਦੀ ਹੈ। ਸੋ ਇਹ ਸਿੱਧਾਂ ਨੂੰ ਵੀ ਸਮਾਧੀ ਵਿੱਚ ਲੱਗ ਚਿੱਤ ਨੂੰ ਇਕਾਗਰ ਕਰਨ ਵਾਸਤੇ ਇੰਦਰਾ ਪ੍ਰਤੀ ਝਗੜਾ ਕਰਦੇ ਰਹੇ ਹਨ, ਜਿਵੇਂ ਗੋਰਖਨਾਥ ਆਦਿਕ, ਮਛਿੰਦਰਨਾਥ ਆਦਿਕ ਸਤਿਗੁਰਾਂ ਨਾਲ ਚਰਚਾ ਕਰਦੇ ਰਹੇ ਹੈ। ਦੋ ਲੋਚਨ
ਕਿਆ ਹੀ ਰਹਿ,
ਦੋ ਲੋਚਨ ਕਿਆ, ਦੋਹਾਂ ਨੇਤਰਾਂ ਚ ਵੇਖਣ ਵਾਲੀ ਕਿਹੜੀ ਵਸਤੂ ਹੈ, ਚੇਤਨ ਹੈ ਸਾਰਿਆਂ ਦੀ ਅੱਖਾਂ ਚ ਵੇਖਣ ਵਾਲਾ। ਭਾਈ ਨੰਦ ਲਾਲ ਜੀ ਨੇ ਸਾਹਿਬ ਕਲਗੀਧਰ ਬਾਬਤ ਕਿਹਾ ਕਿ ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਹਰ ਚਸਮ ਗੁਰੂ ਗੋਬਿੰਦ ਸਿੰਘ। ਸਾਰਿਆਂ ਦੀਆਂ ਅੱਖਾਂ ਵਿੱਚ ਨੂਰ ਜਿਹੜਾ ਹੈ, ਪ੍ਰਕਾਸ਼ ਰੂਪ, ਉਹ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਨਿਰਗੁਣ ਸਰੂਪ ਆਪ ਹਨਗੇ। ਸਾਰਿਆਂ ਜਿਸਮ ਦੇਹਾਂ ਦੇ ਅੰਦਰ ਜਿਹੜੀ ਰੂਹ ਚੇਤਨ ਸੱਤਾ ਹੈ, ਉਹ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨਿਰਗੁਣ ਸਰੂਪ ਹੋ ਕੇ ਇਹ ਸੱਤਾ ਰੂਪ ਹੋ ਕੇ ਵਰਤਦੇ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਵਰ ਸਿੱਧਾਂ ਨੇ ਸਮਾਧੀਆਂ ਵਿੱਚ ਸਥਿਤ ਹੋ ਕੇ ਇਹ ਨਿਤਾ ਪ੍ਰਤੀ ਝਗੜਾ ਕਰਦੇ ਰਹਿੰਦੇ ਹਨ।
ਦੋ ਲੋਚਨ ਕਿਆ ਹੈ,
ਦੋਹਾਂ ਲੋਚਨਾ ਚ ਕੀ ਵੇਖਣ ਵਾਲੀ ਚੀਜ਼ ਹੈ? ਦੇਖਣ ਵਾਲਾ ਚੇਤਨ ਹੀ ਹੈ ਨਾ ਸਾਰਿਆਂ ਦ੍ਰਿਸ਼ਟਾ, ਜਿਸ ਪ੍ਰਕਾਰ ਅੱਖਾਂ ਸਾਰਿਆਂ ਨੂੰ ਵੇਖਣ ਵਾਲੀਆਂ ਹਨ, ਅੱਖਾਂ ਨੂੰ ਕਿਹੜੀ ਵਸਤੂ ਵੇਖੇ? ਉਲਟ ਕੇ ਸੀਸੇ ਵਿੱਚ ਜੇ ਪ੍ਰਤੀਬਿੰਬ ਵੇਖੀਏ, ਅੱਖਾਂ ਜਿਹਦੀਆਂ ਸਾਬਤ ਹੋਣ ਉਹ ਹੀ ਵੇਖ ਸਕਦੇ ਹਨ, ਜਿਨ੍ਹਾਂ ਦੀਆਂ ਅੱਖਾਂ ਹੀ ਹੈ ਨਹੀਂ ਉਹ ਕੀ ਵੇਖ ਸਕਣਗੇ? ਇਸੇ ਪ੍ਰਕਾਰ ਨੇਤਰ ਆਪਣੇ ਪ੍ਰਤੀਬਿੰਬ ਵਿੱਚ ਆਪਣੇ ਬਿੰਬੀ ਰੂਪ ਨੂੰ ਵੇਖਦੇ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਜਿਨ੍ਹਾਂ ਦੇ ਅੰਤਾਕਰਨ ਰੂਪੀ ਸ਼ੀਸ਼ਾ ਹੈ, ਗਿਆਨ ਰੂਪੀ ਸੁੰਦਰ ਪੋਚਾ ਹੈ, ਤਿੰਨਾਂ ਗੁਣਿਆਂ ਦੀਆਂ ਤੇੜਾਂ ਹੈ ਨਹੀਂ ਗੀਆਂ, ਇਸ ਪ੍ਰਕਾਰ ਨਾਨਾ ਉਪਾਸ਼ਨਾ ਰੂਪੀ ਲਕੀਰਾਂ ਹੈ ਨਹੀਂ, ਜਿਨ੍ਹਾਂ ਦੇ ਐਨ ਸਾਫ਼ ਅੰਤਾਕਰਨ ਦਾ ਗਿਆਨ ਰੂਪੀ ਨਿਰਮਲ ਸ਼ੀਸ਼ਾ ਹੈ, ਉਹ ਪ੍ਰਤੀਬਿੰਬ ਪੁਣੇ ਨੂੰ, ਜੀਵ ਪੁਣੇ ਨੂੰ ਬਾਅਦ ਕਰਕੇ ਬਿੰਬੀ ਰੂਪ ਆਪਣਾ ਚੇਤਨ ਰੂਪ ਵੇਖਦੇ ਹੈ। ਇਸ ਪ੍ਰਕਾਰ ਦੋਹਾਂ ਨੇਤਰਾਂ ਨੂੰ ਪਰਮੇਸ਼ੁਰ ਨੂੰ, ਜੋਤ ਨੂੰ ਵੇਖਦੇ ਹੈ। ਦੋ ਦੁਆਇਤ ਜਿਨ੍ਹਾਂ ਦੇ ਅੱਖਾਂ ਵਿੱਚ, ਉਹ ਕੀ ਵੇਖ ਸਕਦੇ ਹੈ? ਉਹਨਾਂ ਨੂੰ ਤਾਂ ਵੇਖਣ ਦੀ ਜਾਚ ਹੀ ਨਹੀਂ। ਦੋ ਵਿਰਾਗ ਵੇਖ ਰੂਪੀ ਨੇਤਰ ਜਿਹੜੇ ਮਨਬੁੱਧ ਰੂਪੀ ਨੇਤਰ ਚ, ਇਹਨਾਂ ਨਾਲ ਕਿਹੜੀ ਚੀਜ਼ ਨੂੰ ਉਹ ਵੇਖਦੇ ਹਨ? ਦੋ ਲੋਚਨ ਗਿਆਨ ਤੇ ਵਿਰਾਗ ਰੂਪੀ ਜਿਨ੍ਹਾਂ ਦੇ ਲੋਚਨ ਹੈ, ਉਹ ਕੀ ਉਸ ਚੇਤਨ ਨੂੰ ਵੇਖਦੇ ਹਨ? ਹੋਰ ਇਹਨਾਂ ਨੇ ਕਿਆ ਵੇਖਣਾ ਹੈ? ਸਭ ਵਾਹਿਗੁਰੂ ਨੂੰ ਵੇਖਦੇ ਹਨ।
ਅੰਤਰ ਜੋਤ ਸ਼ਬਦ ਧੁਨ ਜਾਗੈ,
ਮਹਾਰਾਜ ਨਾ ਨੇਤਰਹੀਣ ਅੰਨਿਆਂ ਦੀਆਂ ਅੱਖਾਂ ਇਹ ਆਂਡੇ ਬੰਦ ਹੋ ਜਾਂਦੇ ਹੈ ਆਲਾ, ਉਹਨਾਂ ਅੰਦਰ ਕਿੱਧਰ ਜਾਂਦੀ ਹੈ ਜੋਤ? ਤਾਂ ਮਹਾਰਾਜ ਕਹਿੰਦੇ ਸੰਸਾ ਨਾ ਕਰੋ।
ਅੰਤਰ ਜੋਤ ਸ਼ਬਦ ਧੁਨ ਜਾਗੈ,
ਉਹਨਾਂ ਦੇ ਅੰਦਰ ਵੀ ਜੋਤ ਹੈ, ਉਹ ਜਿਸ ਜੋਤ ਦੇ ਆਸਰੇ ਆਵਾਜ਼ ਸੁਣ ਕੇ ਉਹ ਤੁਰ ਕੇ ਸਿੱਧੇ ਤੁਰੇ ਜਾਂਦੇ ਸੂਰਮੇ ਕਿ ਇਸ ਪਾਸੇ ਮੈਨੂੰ ਆਵਾਜ਼ ਆਈ ਹੈ, ਉਹ ਜੋਤ ਹੈ ਅੰਦਰ, ਉਹਦੇ ਕੰਨਾਂ ਦੇ ਨਾਲ ਹੀ ਸੁਣ ਰਹੇ ਹੈ ਅਤੇ ਨਾਸਾਂ ਨਾਲ ਸੁਗੰਧੀ ਦੁਰਗੰਧੀ ਪਰਖ ਰਹੇ ਹੈ, ਰਸਨਾ ਨਾਲ ਰਸ ਲੈ ਰਹੇ ਹੈ, ਮੂੰਹ ਨਾਲ ਬੋਲ ਰਹੇ ਹੈ, ਇਉਂ ਸਾਰਿਆਂ ਦੇ ਅੰਦਰ ਉਹ ਜੋਤ ਹੈ ਪਰਮੇਸ਼ੁਰ ਦੀ।
ਸ਼ਬਦ ਧੁਨ ਜਾਗੈ,
ਜੇ ਕਰਕੇ ਸ਼ਬਦ ਦੀ ਕਮਾਈ ਹੋਵੇ ਧੁਨ ਸੁੰਦਰ, ਉਹ ਪਰਮੇਸ਼ੁਰ ਦੀ ਅੰਦਰੋਂ ਜੋਤ ਜਾਗ ਆਵੇ।
ਸਤਿਗੁਰ ਝਗੜ ਨਵੇਰ,
ਜੰਮਣ ਮਰਨ ਦਾ ਫਿਰ ਝਗੜਾ ਨਵੇੜ ਦਿੰਦੇ ਇਸ ਜੀਵ ਦਾ ਕਿ ਜੋਤੀ ਸਰੂਪ ਹੀ ਹੈ ਜਾਂ ਅੰਤਰ ਸ਼ਬਦ ਧੁਨ ਸਤਿਗੁਰ ਸ਼ਬਦ ਧੁਨ ਜਾਗੈ ਅੰਤਰ, ਜੇ ਕਰਕੇ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਅੰਦਰ ਧੁਨ ਉਚਾਰਨ ਕਰਕੇ ਗਿਆਨ ਅਵਸਥਾ ਦੀ ਜਾਗ ਪਵੇ ਤਾਂ ਫਿਰ ਜੋਤ ਅੰਦਰ। ਸਾਧ ਸਿੰਘ ਜੀ ਜੋਤੀ ਪ੍ਰਕਾਸ਼ ਜਾਂ ਦੇਖਾਂ ਤਾਂ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਸਾਰੇ ਅੰਦਰ ਗੁਰਾਂ ਦੇ ਸ਼ਬਦ ਦੀ ਧੁਨੀ ਕਰਕੇ ਜਦੋਂ ਸੁੰਦਰ ਸ਼ਬਦ ਪ੍ਰਗਟ ਹੁੰਦਾ ਅੰਦਰ ਨਾਮ ਦਾ ਜਾਪ, ਬਿਨ ਸ਼ਬਦੇ ਅੰਤਰਿਆ ਹਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਸ਼ਬਦ ਦੀ ਕਮਾਈ ਕਰਕੇ ਹੰਗਤਾ ਤੇ ਮਮਤਾ ਛੁੱਟ ਜਾਵੇ, ਇਉਂ ਸਤਿਗੁਰਾਂ ਦੇ ਸ਼ਬਦ ਕਰਕੇ ਧੁਨੀ ਜਦੋਂ ਸੁੰਦਰ ਪ੍ਰਗਟ ਹੋਵੇ, ਉਚਾਰਨ ਹੋਵੇ ਸ਼ਬਦ ਦਾ, ਹਰ ਵਕਤ ਅਭਿਆਸ ਹੁੰਦਾ ਰਹੇ ਸ਼ਬਦ ਦਾ, ਫਿਰ ਜਾਗ ਪੈਂਦੀ, ਗਿਆਨ ਅਵਸਥਾ ਦੀ ਜਾਗ ਆਉਂਦੀ ਹੈ। ਉਸ ਕਰਕੇ ਗੁਰੂ ਸਾਹਿਬ ਜੀ ਅੰਦਰੋਂ ਜੋਤੀ ਸਰੂਪ ਦਿਖਾ ਕੇ ਜੰਮਣ ਮਰਨ ਦਾ ਝਗੜਾ ਨਵੇੜ ਦਿੰਦੇ ਹੈ, ਫਿਰ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਪੁਰਸ਼ ਜਿਨ੍ਹਾਂ ਤੇ ਗੁਰੂ ਸਾਹਿਬ ਕਿਰਪਾਲਤਾ ਕਰ ਦਿੰਦੇ ਹਨ।
ਸੁਰ ਨਰ ਨਾਥ ਬੇਅੰਤ ਅਜੋਨੀ,
ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ, ਸੁਰ ਦੇਵਤੇ ਦੇਵੀ ਸੰਪਦਾ ਵਾਲੇ ਨਰ ਜਿਹੜੇ ਸੂਰਮੇ ਜੋਧੇ ਹੋ ਕੇ ਮਰੇ ਹੈ, ਉਹ ਨਰਦੇਵ ਤੇ ਹਨਗੇ, ਜੰਗਾਂ ਵਿਚ ਮਰ ਮਰ ਕੇ ਨਰਦੇਵ ਨੂੰ ਪ੍ਰਾਪਤੀ ਨੂੰ ਹੋਏ ਹੈ, ਤੇ ਨਾਥ ਨੌ ਨਾਥ ਹਨਗੇ, ਘੁੱਗੂ ਨਾਥ, ਚੰਬਾ ਨਾਥ, ਚਰਪਟ ਨਾਥ ਆਦਿਕ ਨਾਥ, ਨੜਾਂ ਦੇ ਨਾਥ ਰਾਜੇ, ਦੇਵਤਾ ਨਾਥ ਇੰਦਰ ਆਦਿਕ, ਦੇਵਤੇ 33 ਕਰੋੜ ਬ੍ਰਹਮਾ ਦੀ ਜਿਹੜੇ ਸੰਕਲਪ ਕਰਕੇ ਪੈਦਾ ਹੋਏ ਅਜਾਨ ਸੰਗਿਆ ਵਾਲੇ, ਤੇ ਨਰ ਪੁਰਖ ਜਿਹੜੇ ਮਰਦ ਆਪਣੇ ਆਪ ਨੂੰ ਕਹਾਉਣ ਵਾਲੇ ਹਨ ਯੋਧੇ, ਅਤੇ ਨਾਥ ਨੌ ਨਾਥ ਆਦਿਕ, ਸਾਰਿਆਂ ਤੋਂ ਬੇਅੰਤ ਹੈ ਪਰਮੇਸ਼ਰ, ਇਹਦਾ ਅੰਤ ਕੋਈ ਵੀ ਨਹੀਂ ਪਾ ਸਕਦਾ।
ਸੱਚ ਹੈ ਮਹਿਲ
ਅਜੋਨੀ ਅਜਨਮਾ ਹੈ, ਉਹ ਜਨਮਾਂ ਚ ਨਹੀਂ ਆਉਂਦਾ, ਜਮਨਾ ਤੁਸ ਬਾਪ ਨਾ ਮਾਇ ਕਿੰਤੂ ਜਾਇਆ, ਐਸਾ ਜਨਮਾਂ ਤੋਂ ਰਹਿਤ ਹੈ।
ਸੱਚ ਹੈ ਮਹਿਲ ਅਪਾਰ,
ਉਹਨਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਸੱਚੇ ਦਾ ਮਹਿਲ ਜੋ ਸਾਧ ਸੰਗਤ ਹੈ, ਉਹ ਸਾਧ ਸੰਗਤ ਰੂਪੀ ਸੱਚੇ ਮਹਿਲ ਚੋਂ ਅਪਾਰ ਦੀ ਪ੍ਰਾਪਤੀ ਹੋ ਗਈ ਹੈ। ਸੱਚੇ ਮਹਿਲ ਸੱਚਾ ਮਹਿਲ ਜੋ ਤੁਰਿਆ ਪਦ ਹੈ, ਉਹ ਪਾਰਾਵਾਰ ਤੋਂ ਪ੍ਰਕਿਰਤੀ ਰਹਿਤ ਉਸ ਦੀ ਪ੍ਰਾਪਤੀ ਹੋ ਗਈ ਹੈ। ਸੱਚਾ ਮਹਿਲ ਜੋ ਸੱਚ ਖੰਡ ਹੈ, ਉਸ ਅਪਾਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ। ਇਸ ਪ੍ਰਕਾਰ ਸੱਚਾ ਜੋ ਮਹਿਲ ਸਤ ਸਰੂਪ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਐਸਾ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਸਹਿਜ ਸ਼ਾਂਤੀ ਪ੍ਰਾਪਤ ਹੋਈ ਹੈ ਗੁਰਾਂ ਦੇ ਸ਼ਬਦ ਕਰਕੇ, ਅਤੇ ਜਿਨ੍ਹਾਂ ਦੇ ਚਿੱਤ ਚ ਸਹਿਜ ਗਿਆਨ ਪ੍ਰਾਪਤ ਹੋ ਗਿਆ, ਉਹ ਜਗਤ ਜੀਵਨ ਪਰਮੇਸ਼ਰ ਦੇ ਨਾਲ, ਜੋ ਸਾਰੇ ਜਗਤ ਦਾ ਜੀਵਨ ਚੇਤਨ ਹੈ, ਸਤਿਗੁਰੂ ਜੀ ਕਹਿੰਦੇ ਉਹਦੇ ਨਾਲ ਸਹਿਜੇ ਹੀ ਮਿਲ ਗਏ, ਨਿਰਯਤਨ ਹੋ ਕੇ ਸਹਿਜ ਅਵਸਥਾ ਹੈ, ਸਹਿਜੇ ਚੂਪ, ਸਹਿਜੇ ਹੀ ਜਪਣਾ, ਸਹਿਜ ਅਵਸਥਾ ਹੈ ਮਿੱਤਰ ਸਤਰਪਣੇ ਤੋਂ ਰਹਿਤ ਹੋ ਕੇ, ਰਾਗ ਦਵੇਸ਼ ਤੋਂ ਰਹਿਤ ਹੋ ਕੇ, ਸਹਿਜ ਅਵਸਥਾ ਜਿਹੜੇ ਪ੍ਰਾਪਤ ਹੋਏ ਹੈ, ਉਹ ਜਗ ਦੇ ਜੀਵਨ ਚੇਤਨ ਨਾਲ ਮਹਾਰਾਜ ਕਹਿੰਦੇ ਮਿਲੇ ਹਨ।
ਨਦਰ ਕਰੋ ਨਿਸਤਾਰ,
ਅਤੇ ਬੇਨਤੀ ਕਰੋ ਮਹਾਰਾਜ ਅੱਗੇ, ਹੇ ਮਹਾਰਾਜ ਨਦਰੀ ਪਰਮੇਸ਼ਰ, ਕਿਰਪਾ ਦ੍ਰਿਸ਼ਟੀ ਕਰਨ ਵਾਲੇ ਸਾਡੇ ਤੇ ਵੀ ਨਦਰ ਕਰੇ ਤਾਂ ਸਿਵਰਿਆ ਜਾਏ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਜੀ ਇਹ ਨਿਸਪ੍ਰਪੰਚ ਤੋਂ ਸਾਨੂੰ ਤਾਰਨਾ ਕਰੋ, ਨੇ ਭਲੀ ਪ੍ਰਕਾਰ ਸਾ ਭਲੀ ਪ੍ਰਕਾਰ ਨੇ ਵਿਸ਼ੇਸ਼ ਕਰਕੇ ਸਾਡਾ ਨਿਸਤਾਰਾ ਕਰੋ ਮਹਾਰਾਜ, ਨਿਸ ਅਵਿਦਿਆ ਰੂਪੀ ਰਾਤ ਤੋਂ, ਇਹ ਅੰਧਾ ਅੰਤ ਸਾਗਰ ਹੈ, ਇਸ ਤੋਂ ਸਾਨੂੰ ਤਾਰਨਾ ਕਰੋ, ਬਖਸ਼ੀ ਕਰੋ, ਆਪਦੀ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ, ਗਿਆਨ ਦ੍ਰਿਸ਼ਟੀ ਕਰਕੇ ਸਾਡਾ ਨਿਸਤਾਰਾ ਹੋਵੇਗਾ। ਇਹ ਦੋ ਸ਼ਬਦ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਉਚਾਰਨ ਕੀਤੇ ਹਨ।